एक ओंकार सतनाम करता पुरख निरभउ निरवैर अकाल मूरत अजूनी सैभं गुरप्रसाद। परम सत्कार योग गुरु स्वरूप गुरु प्यारी गुरु सवारी साध संगत जीओ, वाहिगुरु जी का खालसा वाहिगुरु जी की फतेह। सतगुरु जी की अपार बख्शिश रहमत है जो जुगो जुग अटल सतगुरु शब्द गुरु सतगुरु सर्वशक्तिमान सतगुरु श्री गुरु ग्रंथ साहिब जी दी पावन पवित्र हजूरी विखे जुड़ बैठे हाँ। गुरु प्यारी साध संगत जी, अज दी विचार उन्हां पंजां विशे विकारां दे विच्चों एक विकार दे उपर है जो सभना तो खतरनाक है, बली है, जिस दे उपर जित प्राप्त करनी सब तो औखा है। उस दा नाम है काम वाशना। सतगुरु श्री गुरु अर्जन देव महाराज जी ने जिस समय संतोख सर सरोवर की सिरजना करवाई तां सरोवर की खुदाई करदे समय हेठों एक मठ निकलिया। उस मठ का दरवाजा खोलिया गया, बहुत बजुर्ग महान तपस्वी समाधि विच बैठे हुए ने। गरीब नवाज सतगुरु जी ने जदों उस तपस्वी नू समाधि तो उपराम किया, उसने नेत्र खोल के पुछया कि कौन है अते केड़ा युग है। इतिहास विचों गवाही मिलती है, बाबा बुढ़ा जी दे बचन सन, ये सतगुरु श्री गुरु अर्जन देव जी महाराज हैं। तो सतगुरु जी दे ढह के चरणी पै गया। सतगुरु जी ने पुछया है, हे संत जी तुसी कौन हो? तो इसने जवाब दिता कि सतगुरु जी मेरा नाम भाई संतोख दास है। सतगुरु जी ने पुछया, तुसी इत्थे बैठे हो, बहुत अरसे तो बैठे हो, तप कर रहे हो, तुहानू कोई इत्थे परेशानी तो नहीं हुई? गुरु प्यारी साध संगत जी, भाई संतोख दास जी दे बोल सन, सतगुरु जी होर तां किसे ने परेशान नहीं कीता, परंतु काम वाशना इत्थे भी परेशान कर दी रही। इस वाशना ने इत्थे भी मेरे मन नूं नहीं छड्डिया। जिन्ने भी विकार ने वो पहला मनुख दे मन दे उपर चोट करदे ने। मन विकारी हो जावे, मनुख विकारी है। मन पवित्र है, मनुख कर्म कर रहा है परमात्मा दी लिखत अनुसार, उस मनुख नूं विकारी नहीं कहा जाता। एक महल्ले दे विच कुछ महापुरखां ने सतसंग लगाया। महापुरख सतसंग कर रहे ने, इसे ही शहर दे एक चबारे दे विच एक मंदिर दा पुजारी है, उसका घर है। उसकी पत्नी नूं पता लग्या साढ़े महल्ले विच महापुरखां ने आके दीवान लगाया है, सतसंग हो रहा है, चलो महापुरखां दे दर्शन करिए, सतसंगत करनी करिए। ये पुजारी दी पत्नी जदों सतसंगत विच पहुंची की देखती है, ठीक इहदे सामने वाले चबारे दे विच इक वेसवा रहिंदी है। वो वेसवा जो सवेर तो लैके संध्या तक कुकर्म करती है, जो विकारां दे अधीन हुई है, जो पर पुरश दा संग करती है, वो वेसवा अज इत्थे सतसंगत दे विच आ के बर्तना की सेवा कर रही है। ये पंडताणी महापुरखां दे पास गई, बेनती की, हे संत जी ਤੁਸੀਂ ਇਹ ਜੋ ਸਤ ਸੰਗਤ ਇੱਥੇ ਲਗਾਇਆ ਹੈ ਇਹ ਤਾਂ ਭ੍ਰਿਸ਼ਟਿਆ ਗਿਆ, ਇਹ ਤਾਂ ਕਬੂਲ ਨਹੀਂ ਪਵੇਗਾ ਭਗਵਾਨ ਦੇ ਘਰ ਵਿੱਚ। ਮਹਾਂਪੁਰਖ ਪੁੱਛਦੇ ਨੇ ਬੀਬਾ ਕੀ ਕਾਰਨ, ਕਹਿੰਦੀ ਦੇਖੋ ਸੰਤ ਜੀ, ਉਹ ਜੋ ਸਾਹਮਣੇ ਬਰਤਨ ਸਾਫ ਕਰ ਰਹੀ ਹੈ ਉਹ ਸਾਡੇ ਇਸ ਨਗਰ ਦੀ ਵੇਸਵਾ ਹੈ, ਮੇਰੇ ਚਬਾਰੇ ਦੇ ਸਾਹਮਣੇ ਉਸਦਾ ਚਬਾਰਾ ਹੈ, ਮੈਂ ਰੋਜ਼ਾਨਾ ਦੇਖਦੀ ਹਾਂ ਸਵੇਰ ਤੋਂ ਲੈ ਕੇ ਸ਼ਾਮਾਂ ਤੱਕ ਲੋਕਾਂ ਦਾ ਇਹਦੇ ਘਰ ਦੇ ਵਿੱਚ ਆਉਣ ਜਾਣ ਬਣਿਆ ਹੁੰਦਾ ਹੈ, ਇਹ ਕੁਕਰਮ ਕਰਦੀ ਹੈ, ਇਹ ਅਪਵਿੱਤਰ ਹੈ, ਇਹ ਤਾਂ ਬਹੁਤ ਵੱਡੀ ਪਾਪਣ ਹੈ, ਇਸ ਪਾਪਣ ਨੇ ਆ ਕੇ ਤੁਹਾਡੇ ਸਤ ਸੰਗਤ ਨੂੰ ਭ੍ਰਿਸ਼ਟ ਦਿੱਤਾ ਹੈ। ਅਤੇ ਮਹਾਂਪੁਰਖ ਅੱਗੋਂ ਹੱਸ ਪਏ, ਕਹਿੰਦੇ ਬੀਬਾ ਇਹ ਅਪਵਿੱਤਰ ਨਹੀਂ, ਇਹ ਪਾਪਣ ਨਹੀਂ, ਇਹ ਵੇਸਵਾ ਨਹੀਂ, ਅਸਲ ਵਿੱਚ ਵੇਸਵਾ ਤਾਂ ਤੂੰ ਹੈ। ਪੰਡਤਾਣੀ ਬੜੇ ਗੁੱਸੇ ਵਿੱਚ ਆਈ, ਕਹਿੰਦੀ ਬਾਬਾ ਜੀ ਕੀ ਕਹਿ ਰਹੇ ਹੋਸ਼ ਨਾਲ ਗੱਲ ਕਰੋ, ਮੈਂ ਮੰਦਰ ਦੇ ਪੁਜਾਰੀ ਦੀ ਪਤਨੀ ਹਾਂ, ਮੈਂ ਉੱਚੀ ਕੁੱਲ ਦੇ ਵਿੱਚ ਜਨਮ ਲਿਆ ਹੈ, ਤੁਸੀਂ ਮੈਨੂੰ ਵੇਸਵਾ ਕਹਿ ਰਹੇ ਜੇ, ਕਾਰਨ ਦੱਸੋ। ਅਤੇ ਬਾਬਾ ਜੀ ਕਹਿੰਦੇ ਨੇ ਇਸ ਪੰਡਤਾਣੀ ਨੂੰ ਸਮਝਾਉਣ ਵਾਸਤੇ, ਪਰਮਾਤਮਾ ਨੇ ਉਹਦੇ ਲੇਖਾਂ ਦੇ ਵਿੱਚ ਇਹ ਕਰਮ ਕਰਨੇ ਲਿਖੇ ਨੇ, ਉਹ ਕਰਮ ਕਰ ਰਹੀ ਹੈ, ਸਰੀਰ ਕਰਕੇ ਭੋਗ ਰਹੀ ਹੈ ਆਪਣੇ ਕਰਮਾਂ ਨੂੰ, ਪਰੰਤੂ ਉਹਦਾ ਮਨ ਸ਼ੁੱਧ ਹੈ, ਉਹਦਾ ਮਨ ਪਵਿੱਤਰ ਹੈ, ਉਹਨੂੰ ਜਦੋਂ ਪਤਾ ਲੱਗਿਆ ਹੈ ਸਾਡੇ ਮੁਹੱਲੇ ਦੇ ਵਿੱਚ ਮਹਾਂਪੁਰਖਾਂ ਨੇ ਸਤ ਸੰਗਤ ਰਚਿਆ ਹੈ, ਉਹ ਆ ਕੇ ਦੇਖ ਸਵੇਰ ਤੋਂ ਇੱਥੇ ਸੇਵਾ ਕਰ ਰਹੀ ਹੈ, ਪਰੰਤੂ ਤੂੰ, ਪਰਮਾਤਮਾ ਨੇ ਤੇਰੇ 'ਤੇ ਬੜੀ ਕਿਰਪਾ ਕੀਤੀ, ਤੈਨੂੰ ਉੱਚੀ ਕੁੱਲ ਦੇ ਵਿੱਚ ਜਨਮ ਦਿੱਤਾ, ਪਰਮਾਤਮਾ ਦੀ ਬੜੀ ਤੇਰੇ 'ਤੇ ਕਿਰਪਾ ਹੋਈ, ਜੋ ਹਰ ਸਮੇਂ ਪਰਮਾਤਮਾ ਦੀ ਬੰਦਗੀ ਕਰਨ ਵਾਲਾ ਹੈ ਉਹਦੇ ਨਾਲ ਤੇਰਾ ਸੰਯੋਗ ਜੁੜਿਆ, ਪਰੰਤੂ ਜੋ ਕਰਮ ਤੈਨੂੰ ਕਰਨਾ ਚਾਹੀਦਾ ਸੀ ਉਹ ਛੱਡ ਕੇ, ਪਰਮਾਤਮਾ ਦੀ ਸਿਮਰਨ ਬੰਦਗੀ ਛੱਡ ਕੇ ਤੂੰ ਸਵੇਰ ਤੋਂ ਲੈ ਕੇ ਸੰਧਿਆ ਤੱਕ ਇਹੀ ਦੇਖਦੀ ਰਹਿੰਦੀ ਹੈ ਕਿ ਵੇਸਵਾ ਦੇ ਘਰ ਦੇ ਵਿੱਚ ਕਿੰਨੇ ਮਨੁੱਖ ਆਏ, ਆਪਣਾ ਜੋ ਤੇਰਾ ਕਰਮ ਹੈ ਉਹ ਤਿਆਗ ਕੇ ਤੇਰਾ ਮਨ ਜਿਹੜਾ ਹੈ ਇਸ ਵੇਸਵਾ ਦੇ ਵੱਲ ਜੁੜਿਆ ਰਿਹਾ, ਤੇਰੇ ਮਨ ਦੇ ਅੰਦਰ ਇੱਕ ਵੇਸਵਾ ਵਸੀ ਹੋਈ ਹੈ, ਤੇਰਾ ਮਨ ਜਿਹੜਾ ਉਹ ਵਿਕਾਰੀ ਹੈ, ਤੇਰਾ ਮਨ ਵਿਕਾਰੀ ਹੋਣ ਕਰਕੇ ਤੂੰ ਖੁਦ ਵੀ ਵਿਕਾਰ ਵਾਲੀ ਹੋ ਗਈ ਹੈ। ਗੁਰਬਾਣੀ ਵਿੱਚ ਸਤਿਗੁਰੂ ਜੀ ਉਚਾਰਨ ਕਰਦੇ ਨੇ, ਮਨ ਮੈਲੇ ਸਭ ਕਿਛੁ ਮੈਲਾ, ਮਨ ਮੈਲਾ ਹੈ, ਮਨੁੱਖ ਦੀ ਦ੍ਰਿਸ਼ਟੀ ਵੀ ਮੈਲੀ, ਮਨ ਮੈਲਾ ਹੈ, ਮਨੁੱਖ ਦੇ ਬੋਲ ਵੀ ਮੈਲੇ, ਮਨ ਮੈਲਾ ਹੈ, ਮਨੁੱਖ ਦੇ ਕਰਮ ਵੀ ਮੈਲੇ, ਮਨ ਪਵਿੱਤਰ ਹੋਵੇ, ਮਨ ਸੁੱਚਾ ਹੋਵੇ, ਕਰਮ ਨਹੀਂ ਉੱਥੇ ਦੇਖੇ ਜਾਂਦੇ। ਸਤਿਗੁਰੂ ਜੀ ਉਚਾਰਨ ਕਰਦੇ ਨੇ, ਸੁੱਚ ਹੋਵੇ ਤਾਂ ਸੱਚ ਪਾਈਐ, ਮਨ ਵਿੱਚ ਸੁੱਚ ਹੋਵੇ ਨਾ, ਪਵਿੱਤਰਤਾ ਹੋਵੇ ਤਾਂ ਸੱਚ ਦੀ ਪ੍ਰਾਪਤੀ ਹੁੰਦੀ ਹੈ, ਪਰਮਾਤਮਾ ਦੀ ਪ੍ਰਾਪਤੀ ਤਾਂ ਹੁੰਦੀ ਹੈ। ਪਰੰਤੂ ਹੇ ਬੀਬਾ, ਤੇਰੇ ਮਨ ਦੇ ਵਿੱਚ ਸੁੱਚ ਨਹੀਂ, ਤੇਰੇ ਮਨ ਦੇ ਵਿੱਚ ਪਵਿੱਤਰਤਾ ਨਹੀਂ, ਤੇਰੇ ਮਨ ਦੇ ਵਿੱਚ ਤਾਂ ਵਿਕਾਰ ਭਰਿਆ ਹੋਇਆ, ਤੇਰੇ ਮਨ ਦੇ ਵਿੱਚ ਤਾਂ ਵੇਸਵਾਪਣ ਨੇ ਆਪਣਾ ਘਰ ਕੀਤਾ ਹੋਇਆ ਹੈ, ਇਸ ਕਰਕੇ ਉਸ ਤੋਂ ਵੱਡੀ ਪਾਪਣ ਤੂੰ ਹੈ, ਉਸ ਤੋਂ ਵੱਡੀ ਵੇਸਵਾ ਤੂੰ ਹੈ। ਸਤਿਗੁਰੂ ਜੀ ਪਾਵਨ ਗੁਰਬਾਣੀ ਵਿੱਚ ਉਚਾਰਨ ਕਰਦੇ ਨੇ, ਅਜਾ ਮਲ ਪਾਪੀ ਜਗ ਜਾਣੈ ਨਿਮਖ ਮਾਹੇ ਨਿਸਤਾਰਾ। ਅਜਾ ਮਲ, ਜਿਸ ਨੂੰ ਗੁਰਬਾਣੀ ਦੇ ਵਿੱਚ ਵੀ ਪਾਪੀ ਕਿਹਾ ਗਿਆ, ਇੱਕ ਬਹੁਤ ਮਹਾਨ ਵਿਦਵਾਨ ਹੈ ਅਜਾ ਮਲ, ਇਹ ਸ਼ਹਿਰ ਦੇ ਦੂਸਰੇ ਪਾਸੇ ਜਾ ਕੇ ਵਿਦਿਆਲੇ ਦੇ ਵਿੱਚੋਂ ਵਿੱਦਿਆ ਸਿੱਖਦਾ ਹੈ, ਅਤੇ ਜਿਹੜਾ ਸਿਖਾਉਣ ਵਾਲਾ ਗੁਰੂ ਹੈ ਇਸਦਾ, ਉਹਦਾ ਇਸ ਨੂੰ ਇਹ ਹੁਕਮ ਹੈ, ਉਪਦੇਸ਼ ਹੈ, ਅਜਾ ਮਲ ਜਦੋਂ ਤੂੰ ਮੇਰੇ ਪਾਸ ਵਿੱਦਿਆ ਸਿੱਖਣ ਆਉਣਾ ਹੈ ਨਾ, ਅਤੇ ਵਿੱਦਿਆ ਸਿੱਖ ਕੇ ਜਾਣਾ ਹੈ, ਸ਼ਹਿਰ ਦੇ ਵਿੱਚ ਦੀ ਨਹੀਂ ਸ਼ਹਿਰ ਦੇ ਬਾਹਰ ਦੀ ਆਉਣਾ ਹੈ, ਪਰੰਤੂ ਕਿਉਂ ਇਹ ਨਹੀਂ ਦੱਸਿਆ, ਕਾਰਨ ਕੀ ਹੈ ਇਹ ਨਹੀਂ ਦੱਸਿਆ। ਇਹ ਕੁਦਰਤੀ ਖੇਡ ਹੈ, ਆਪਾਂ ਕਿਸੇ ਬੱਚੇ ਨੂੰ ਵੀ ਕਹਿ ਦਈਏ ਕਿ ਪੁੱਤਰ ਆਹ ਕਰਮ ਨਹੀਂ ਕਰਨਾ, ਉਹ ਬੱਚਾ ਵੀ ਦਿਲਚਸਪੀ ਲੈਂਦਾ ਹੈ ਕਿਉਂ ਨਹੀਂ ਕਰਨਾ, ਜੇ ਤਾਂ ਕਾਰਨ ਦੱਸ ਦਿੱਤਾ ਜਾਵੇ ਤਾਂ ਮਨ ਦੀ ਤਸੱਲੀ ਹੋ ਜਾਂਦੀ ਹੈ, ਜੇ ਕਾਰਨ ਨਾ ਦੱਸਿਆ ਜਾਵੇ ਤਾਂ ਮਨ ਦੇ ਵਿੱਚ ਗੰਢ ਵੱਜ ਜਾਂਦੀ ਹੈ ਕਿ ਪਤਾ ਨਹੀਂ ਕਿਉਂ ਨਹੀਂ ਕਰਨਾ, ਕਾਰਨ ਦਾ ਨਹੀਂ ਪਤਾ। ਉਹੀ ਗੰਢ ਜਿਹੜੀ ਇਤਨੀ ਪ੍ਰਬਲ ਹੋ ਜਾਂਦੀ ਹੈ ਕਿ ਮਨੁੱਖ ਦਾ ਦਿਮਾਗ, ਮਨੁੱਖ ਦੀ ਸੋਚ, ਮਨੁੱਖ ਦੀ ਵਿਚਾਰ ਜਿਹੜੀ ਹੈ ਉਹਦੇ ਵਿੱਚ ਜਾ ਕੇ ਉਲਝ ਜਾਂਦੀ ਹੈ। ਇਹੀ ਗੱਲ ਅਜਾਮਲ ਦੀ ਬਣੀ। ਅੱਜ ਦਾ ਮਨੁੱਖ ਵਿਕਾਰੀ ਕਿਉਂ ਬਣ ਗਿਆ? ਅੱਜ ਦੇ ਚੰਗੀ ਵਿੱਦਿਆ ਪੜ੍ਹਨ ਵਾਲੇ ਉੱਚੇ ਸਕੂਲਾਂ ਦੇ ਵਿੱਚ, ਕਾਲਜਾਂ ਦੇ ਵਿੱਚ ਜਿੱਥੋਂ ਵਿੱਦਿਆ ਮਿਲਦੀ ਹੈ ਉੱਥੇ ਵਿਕਾਰਾਂ ਦਾ ਪਸਾਰਾ ਜ਼ਿਆਦਾ ਕਿਉਂ ਹੋ ਗਿਆ? ਕਾਰਨ ਉਹੀ ਹੈ, ਅੱਜ ਵੀ ਅਜਾਮਲ ਬਹੁਤ ਨੇ ਸੰਸਾਰ ਵਿੱਚ। ਖੇਡ ਉਹੀ ਹੈ ਕਿ ਉਹਨਾਂ ਨੂੰ ਇਹਦੀ ਜੋ ਸਹੀ ਸੋਝੀ ਹੈ ਉਹ ਨਹੀਂ ਮਿਲੀ, ਗਿਆਨ ਨਹੀਂ ਮਿਲਿਆ, ਕਿਸੇ ਨੇ ਕੋਸ਼ਿਸ਼ ਹੀ ਨਹੀਂ ਕੀਤੀ। ਅਤੇ ਜੇ ਕਿਸੇ ਨੇ ਇਸ ਦੇ ਬਾਰੇ ਬੋਲਣ ਦੀ ਕੋਸ਼ਿਸ਼ ਕੀਤੀ ਤਾਂ ਕਹਿ ਦਿੱਤਾ ਕਿ ਇਹ ਤਾਂ ਅਸ਼ਲੀਲਤਾ ਭਰੀਆਂ ਗੱਲਾਂ ਕਰਦਾ ਹੈ, ਇਹ ਤਾਂ ਕਾਮ ਦੀਆਂ ਵਿਚਾਰਾਂ ਕਰਦਾ, ਕੰਮ ਹੀ ਹੋਵੇਗਾ, ਇਹਦੀ ਸੋਚ ਇਹੋ ਜਿਹੀ ਹੋਵੇਗੀ। ਇਸ ਲਈ ਪੰਥ ਦੇ ਵਿਦਵਾਨਾਂ ਨੇ ਵੀ ਇਸ ਦੇ ਬਾਰੇ ਇੰਨੀ ਵਿਚਾਰ ਨਹੀਂ ਕੀਤੀ, ਚਰਚਾ ਨਹੀਂ ਕੀਤੀ। ਅੱਜ ਸਮਾਜ ਦੇ ਵਿੱਚ, ਸੰਸਾਰ ਦੇ ਵਿੱਚ ਕ੍ਰੋਧ ਦੇ ਬਾਰੇ ਬਹੁਤ ਵਿਚਾਰ ਹੁੰਦੀ ਹੈ, ਲੋਭ ਦੇ ਬਾਰੇ ਵੀ ਬਹੁਤ ਵਿਚਾਰ ਹੁੰਦੀ ਹੈ, ਮੋਹ ਦੇ ਬਾਰੇ ਵੀ ਬਹੁਤ ਵਿਚਾਰ ਹੁੰਦੀ ਹੈ, ਹੰਕਾਰ ਦੇ ਬਾਰੇ ਵੀ ਬਹੁਤ ਵਿਚਾਰ ਹੁੰਦੀ ਹੈ, ਪਰੰਤੂ ਕਾਮ ਦੇ ਬਾਰੇ ਕਿਤੇ ਵਿਚਾਰ ਨਹੀਂ ਹੋ ਰਹੀ। ਕਾਮ ਦੇ ਬਾਰੇ, ਇਸ ਤੋਂ ਬਚਣ ਲਈ ਜਾਂ ਕਾਮ ਕੀ ਹੈ, ਕਿਤਿਓਂ ਵੀ ਤੁਹਾਨੂੰ ਸਿਖਲਾਈ ਨਹੀਂ ਮਿਲਦੀ, ਇਹਦੇ ਬਾਰੇ ਸੋਝੀ ਕੋਈ ਨਹੀਂ ਦੇ ਰਿਹਾ। ਇਹਦਾ ਨਾਂ ਆਉਂਦਿਆਂ ਹੀ ਲੋਕ ਚੁੱਪ ਹੋ ਜਾਂਦੇ ਨੇ। ਹੋਇਆ ਕੀ ਕਿ ਇਹ ਸਭ ਤੋਂ ਖਤਰਨਾਕ ਬਣ ਗਿਆ, ਇਹ ਸਭ ਤੋਂ ਵੱਡਾ ਖਤਰਨਾਕ ਬਣ ਕੇ ਧਰਮ ਤੋਂ ਲੋਕਾਂ ਨੂੰ ਸੁੱਟਣ ਲੱਗ ਪਿਆ। ਇਸੇ ਲਈ ਕਿਹਾ ਗੁਰਦੇਵ ਜੀ ਨੇ, ਹੇ ਕਾਮੰ ਨਰਕ ਬਿਸਰਾਮੰ, ਹੇ ਕਾਮ ਤੂੰ ਲੋਕਾਂ ਨੂੰ ਨਰਕਾਂ ਦੇ ਵਿੱਚ ਵਾਸਾ ਦਿੱਤਾ ਹੈ, ਜਿਹੜੇ ਵੀ ਤੇਰੇ ਅਧੀਨ ਹੋ ਗਏ, ਜਿਹੜੇ ਵੀ ਤੇਰੀ ਦਲਦਲ ਦੇ ਵਿੱਚ ਉਲਝ ਗਏ। ਅਜਾਮਲ ਨੂੰ ਨਹੀਂ ਦੱਸਿਆ ਗਿਆ ਕਿ ਸ਼ਹਿਰ ਦੇ ਵਿੱਚ ਦੀ ਕਿਉਂ ਨਹੀਂ ਜਾਣਾ। ਜਦੋਂ ਨਹੀਂ ਦੱਸਿਆ ਗਿਆ ਤਾਂ ਮਨ ਦੇ ਵਿੱਚ ਗੰਢ ਵੱਜ ਗਈ। ਜਿਸ ਚੀਜ਼ ਦਾ ਪੂਰਨ ਗਿਆਨ ਨਹੀਂ ਹੋਵੇਗਾ ਗੁਰੂ ਪਿਆਰ ਵਾਲਿਓ, ਉਹ ਚੀਜ਼ ਖਤਰਨਾਕ ਬਣ ਜਾਂਦੀ ਹੈ। ਰੋਟੀ ਦਾ ਪੂਰਨ ਗਿਆਨ ਨਹੀਂ, ਰੋਟੀ ਕਿਵੇਂ ਚਿੱਥ ਕੇ ਖਾਣੀ ਹੈ, ਅਤੇ ਅੰਨੇ ਵਾਹ ਰੋਟੀ ਖਾਣ ਵਾਲਾ ਬਿਮਾਰ ਹੋ ਜਾਏਗਾ। ਭੋਜਨ ਕਿਹੜਾ ਕਿਹੜਾ ਮਨੁੱਖ ਦੇ ਵਾਸਤੇ ਠੀਕ ਹੈ ਇਹਦਾ ਗਿਆਨ ਨਹੀਂ, ਅਤੇ ਗੁਰੂ ਪਿਆਰ ਵਾਲਿਓ ਮਨੁੱਖ ਬਿਮਾਰ ਹੋ ਜਾਏਗਾ। ਮਨੁੱਖ ਦਾ ਭੋਜਨ ਵੀ ਅੱਜ ਵਿਕਾਰਾਂ ਨੂੰ ਜਨਮ ਦੇ ਰਿਹਾ ਹੈ, ਮਨੁੱਖ ਭੋਜਨ ਵਿਕਾਰੀ ਖਾ ਰਿਹਾ ਹੈ, ਐਸੇ ਭੋਜਨ ਨੂੰ ਖਾ ਰਿਹਾ ਹੈ ਜਿਹਦੇ ਨਾਲ ਵਿਕਾਰ ਜਨਮ ਲੈ ਰਹੇ ਨੇ। ਕਾਰਨ ਕਿ ਮਨੁੱਖ ਨੂੰ ਇਹਦੇ ਬਾਰੇ ਗਿਆਨ ਕੋਈ ਨਹੀਂ, ਸੋਝੀ ਕੋਈ ਨਹੀਂ, ਸਮਝ ਕੋਈ ਨਹੀਂ। ਜੇ ਕੋਈ ਇਹਦੇ ਬਾਰੇ ਗਿਆਨ ਦਿੰਦਾ ਹੈ ਤਾਂ ਲੋਕ ਉਸ ਨੂੰ ਕੱਟੜਤਾ ਦਾ ਨਾਂ ਦੇ ਕੇ ਪਿਛਾਂ ਹਟਾ ਦਿੰਦੇ ਨੇ, ਇਹ ਤਾਂ ਕੱਟੜਤਾ ਵਾਲੀਆਂ ਗੱਲਾਂ ਕਰਦਾ, ਵਿਚਾਰਾਂ ਕਰਦਾ ਹੈ। ਅੱਜ ਜਿਹੜਾ ਵੀ ਕੋਈ ਗੁਰੂ ਪਿਆਰਾ ਇਹ ਗੱਲ ਕਹਿੰਦਾ ਹੈ, ਗੁਰੂ ਪਿਆਰੀ ਸਾਧ ਸੰਗਤ ਸ਼ਰਾਬ ਮਾੜੀ ਹੈ, ਸ਼ਰਾਬ ਨਹੀਂ ਪੀਣੀ ਚਾਹੀਦੀ, ਵਿਕਾਰਾਂ ਨੂੰ ਜਨਮ ਦਿੰਦੀ ਹੈ, ਇਹ ਹਕੀਕਤ ਹੈ, ਪਰੰਤੂ ਕੋਈ ਵੀ ਉਹਦੀ ਗੱਲ ਨੂੰ ਮੰਨ ਨਹੀਂ ਰਿਹਾ। ਜੇ ਕੋਈ ਇਹ ਗੱਲ ਕਹਿੰਦਾ ਹੈ ਮਾਸ ਵਿਕਾਰਾਂ ਨੂੰ ਜਨਮ ਦਿੰਦਾ ਹੈ, ਹੋਰ ਐਸੇ ਪਦਾਰਥ ਬੇਅੰਤ ਨੇ ਜੋ ਵਿਕਾਰਾਂ ਨੂੰ ਜਨਮ ਦਿੰਦੇ ਨੇ, ਉਹਦੀ ਵਿਚਾਰ ਨਾਲ ਕੋਈ ਸਹਿਮਤ ਨਹੀਂ। ਕਈ ਤਰ੍ਹਾਂ ਦੀਆਂ ਮਨੁੱਖ ਹੋਰ ਦਲੀਲਾਂ ਦਿੰਦੇ ਨੇ, ਅੱਗੋਂ ਤਰਕ ਦਿੰਦੇ ਨੇ, ਉਹਦਾ ਕਾਰਨ ਇਹ ਹੈ ਕਿ ਪੂਰਨ ਗਿਆਨ ਨਹੀਂ ਦਿੱਤਾ ਜਾ ਰਿਹਾ। ਪਹਿਲੇ ਸਮੇਂ ਤੋਂ ਹੀ ਪੂਰਨ ਗਿਆਨ ਨਹੀਂ ਦਿੱਤਾ, ਪਹਿਲੇ ਸਮੇਂ ਤੋਂ ਗਿਆਨ ਨਹੀਂ ਮਿਲਿਆ, ਅੱਜ ਮਨੁੱਖ ਇਹਦੇ ਗਿਆਨ ਨੂੰ ਸੁਣਨ ਦੀ ਹਿੰਮਤ ਨਹੀਂ ਕਰਦਾ। ਅੱਜ ਮਨੁੱਖ ਇਹਦੇ ਗਿਆਨ ਦੀ ਵਿਚਾਰ ਕਰਨ ਵਾਸਤੇ ਵੀ ਇੱਧਰ ਧਿਆਨ ਨਹੀਂ ਦਿੰਦਾ। ਇਹ ਵਿਕਾਰ, ਕਾਮ ਵਾਸ਼ਨਾ ਇਤਨੀ ਪ੍ਰਬਲ ਹੋ ਗਈ ਕਿ ਵੱਡੇ ਵੱਡੇ ਰਿਸ਼ੀ ਮੁਨੀ ਵੀ ਫਿਰ ਇਹਦੀ ਦਲਦਲ ਦੇ ਵਿੱਚ ਆ ਗਏ। ਇਤਨਾ ਉਲਝਾ ਦਿੱਤਾ ਇਸ ਨੇ, ਗੁਰਬਾਣੀ ਵਿੱਚ ਉਹਨਾਂ ਦਾ ਜ਼ਿਕਰ ਆਉਂਦਾ ਹੈ। ਸਤਿਗੁਰੂ ਜੀ ਉਚਾਰਨ ਕਰਦੇ ਨੇ, ਨਿਰਿਪ ਕੰਨਿਆ ਕੈ ਕਾਰਨੇ ਇੱਕ ਭਇਆ ਭੇਖ ਧਾਰੀ, ਕਾਮਾ ਰਥੀ ਸਵਾਰਥੀ, ਵਾਹ ਕੀ ਪੈਜ ਸਵਾਰੀ। ਜੇ ਇਸ ਤੋਂ ਅੱਗੇ ਚੱਲ ਕੇ ਵਿਚਾਰ ਕਰੀਏ, ਗੁਰਬਾਣੀ ਦੇ ਵਿੱਚ ਇੰਦਰ ਦੇਵਤੇ ਦੇ ਬਾਰੇ ਵੀ ਬਿਆਨ ਕੀਤਾ ਹੈ ਗੁਰਦੇਵ ਜੀ ਨੇ, ਜਿਸ ਨੂੰ ਫਿਰ ਇਹ ਸਜ਼ਾ ਵੀ ਮਿਲੀ ਭੋਗਣੀ ਪਈ ਕਿ ਸਹਿਸ ਸਰੀਰ ਚਿਹਨ ਪੱਗ ਹੋਵੇ ਤਾਂ ਮਨ ਪਛੋਤਾਇਆ। ਇਸ ਕਾਮ ਵਾਸ਼ਨਾ ਨੇ ਵੱਡੇ ਵੱਡੇ ਦੇਵੀ ਦੇਵਤਿਆਂ ਨੂੰ ਵੀ ਡੁਲਾ ਦਿੱਤਾ। ਸੰਸਾਰ ਦੇ ਵਿੱਚ ਪਰਮਾਤਮਾ ਦੀ ਪੂਜਾ ਹੋਵੇ ਚੰਗੀ ਗੱਲ ਹੈ, ਰਾਮ ਦੀ ਪੂਜਾ ਹੋਵੇ ਚੰਗੀ ਗੱਲ ਹੈ, ਪਰੰਤੂ ਕਾਮ ਦੀ ਪੂਜਾ ਹੋਵੇ ਤਾਂ ਗੁਰੂ ਪਿਆਰੀ ਸਾਧ ਸੰਗਤ ਸੋਚਣਾ ਪੈਂਦਾ ਹੈ ਮਨੁੱਖ ਨੂੰ। ਸੰਸਾਰ ਦੇ ਵਿੱਚ ਐਸੇ ਵੀ ਦੇਵੀ ਦੇਵਤੇ ਹੋਏ ਜਿਨ੍ਹਾਂ ਨੇ ਇਸ ਵਾਸ਼ਨਾ ਦੀ ਪੂਜਾ ਕੀਤੀ, ਪੁਜਾਰੀ ਬਣ ਗਏ, ਇਸ ਦੇ ਇੰਨੇ ਅਧੀਨ ਹੋ ਗਏ। ਕਈਆਂ ਨੇ ਇਸ ਵਾਸ਼ਨਾ ਦੀ ਪੂਜਾ ਕਰਵਾਈ, ਕਈਆਂ ਨੇ ਇਸ ਵਾਸ਼ਨਾ ਦੇ ਉੱਪਰ ਮੰਦਰ ਬਣਵਾ ਲਏ। ਕਾਮਖਿਆ ਦੇਵੀ ਦਾ ਮੰਦਰ ਹੈ, ਸ਼ਿਵਲਿੰਗ ਦਾ ਮੰਦਰ ਹੈ, ਇਹ ਸਾਰੇ ਹੀ ਵਿਕਾਰਾਂ ਦੇ ਦਲਦਲ ਵਿੱਚ ਉਲਝੇ ਹੋਏ ਨੇ। ਜਿਸ ਥਾਂ 'ਤੇ ਕਾਮ ਵਾਸ਼ਨਾ ਦੀ ਪੂਜਾ ਹੋ ਰਹੀ ਹੈ ਉੱਥੋਂ ਰਾਮ ਦੀ ਪ੍ਰਾਪਤੀ ਕਦੇ ਨਹੀਂ ਹੋਵੇਗੀ। ਪਹਿਲਾਂ ਇਹ ਪੂਜਾ ਮੰਦਰਾਂ ਤੱਕ ਸੀਮਤ ਸੀ, ਅੱਜ ਇਹ ਪੂਜਾ ਮਨੁੱਖ ਦੇ ਮਨ ਵਿੱਚ ਬਣ ਗਈ ਹੈ। ਅੱਜ ਮਨੁੱਖ ਦਾ ਮਨ ਪਰਮਾਤਮਾ ਦਾ ਪੁਜਾਰੀ ਨਹੀਂ, ਅੱਜ ਮਨੁੱਖ ਦਾ ਮਨ ਵਾਸ਼ਨਾ ਦਾ ਪੁਜਾਰੀ ਬਣ ਗਿਆ। ਇਹ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਇਹ ਪਰਮਾਤਮਾ ਦੀਆਂ ਦਾਤਾਂ ਹਨ। ਇਸ ਨੂੰ ਮਨੁੱਖ ਨੇ ਦਾਤ ਮੰਨ ਕੇ ਚੱਲਣਾ ਹੈ। ਇਹ ਦਾਤ ਹੈ, ਕਾਮ ਤੋਂ ਗ੍ਰਸਤ ਦੀ ਦਾਤ ਬਣੀ, ਕ੍ਰੋਧ ਵਾਤੋਂ ਅਣਖ ਦੀ ਦਾਤ ਬਣੀ, ਪਰੰਤੂ ਮਨੁੱਖ ਜਿਹੜਾ ਹੈ ਦਾਤ ਪਿਆਰੀ ਵਿਸਰਿਆ ਦਤਾਰਾ, ਦਾਤਾਂ ਦੇਣ ਵਾਲਾ ਪਰਮਾਤਮਾ ਭੁਲਾ ਦਿੱਤਾ ਅਤੇ ਜਿਹੜੀ ਦਾਤ ਸੀ ਨਾ ਉਹਨੂੰ ਪਿਆਰਾ ਮੰਨ ਲਿਆ। ਸਿਆਣੇ ਮਨੁੱਖ ਇੱਕ ਅਖਾਣ ਪਾਉਂਦੇ ਹੁੰਦੇ ਨੇ, ਕਹਿੰਦੇ ਨੇ ਉਲਟੀ ਵਾੜ ਖੇਤ ਕੋ ਖਾਏ। ਵਾੜ ਕੀਤੀ ਜਾਂਦੀ ਹੈ ਖੇਤ ਦੀ ਰੱਖਿਆ ਵਾਸਤੇ, ਖੇਤ ਨੂੰ ਬਚਾਉਣ ਵਾਸਤੇ। ਜੇ ਉਹ ਰੱਖਿਆ ਕਰਨ ਵਾਲੀ ਵਾੜ ਜਿਹੜੀ ਹੈ ਉਹ ਹੀ ਖੇਤ ਨੂੰ ਖਾਣ ਲੱਗ ਪਵੇ, ਖੇਤ ਦਾ ਭਲਾ ਕਦੇ ਨਹੀਂ ਹੋ ਸਕਦਾ, ਖੇਤ ਦਾ ਬਚਾਅ ਕਦੇ ਨਹੀਂ ਹੋ ਸਕਦਾ। ਇਹ ਜਿੰਨੇ ਵੀ ਸਨ ਇਹ ਸਾਰੇ ਸਨ ਮਨੁੱਖੀ ਜੀਵਨ ਰੂਪੀ ਖੇਤੀ ਨੂੰ ਬਚਾਉਣ ਵਾਸਤੇ, ਪਰੰਤੂ ਹੋਇਆ ਕਿ ਕਾਮ ਨੇ ਵੀ ਉਸ ਜੀਵਨ ਨੂੰ ਖਾਣਾ ਸ਼ੁਰੂ ਕਰ ਦਿੱਤਾ, ਕ੍ਰੋਧ ਨੇ ਵੀ ਉਸ ਜੀਵਨ ਨੂੰ ਖਾਣਾ ਸ਼ੁਰੂ ਕਰ ਦਿੱਤਾ। ਇਹਨਾਂ ਪੰਜਾਂ ਵਿਸ਼ੇ ਵਿਕਾਰਾਂ ਨੇ ਉਸ ਜੀਵਨ ਨੂੰ, ਉਸ ਸਰੀਰ ਨੂੰ ਖਾਣਾ ਸ਼ੁਰੂ ਕਰ ਦਿੱਤਾ। ਇਸੇ ਲਈ ਗੁਰਦੇਵ ਜੀ ਨੇ ਬਚਨ ਕੀਤਾ, ਕਾਮ ਕ੍ਰੋਧ ਕਾਇਆ ਕੋ ਗੱਲ ਹੈ, ਜਿਉਂ ਕੰਚਨ ਸੁਹਾਗਾ ਢਾਲ ਹੈ। ਇਹਨਾਂ ਵਿਕਾਰਾਂ ਨੇ ਸਰੀਰ ਨੂੰ ਗਾਲ ਕੇ ਸੁੱਟ ਦਿੱਤਾ। ਅੱਜ ਮਨੁੱਖ ਦੇ ਸਰੀਰ ਦੇ ਵਿੱਚ ਸੱਤਿਆ ਨਹੀਂ ਹੈ, ਕਾਰਨ ਕਿ ਸੱਤ ਨਹੀਂ ਹੈ, ਸੱਤ ਹਿਰਦੇ ਵਿੱਚ ਨਹੀਂ ਹੈ, ਸੱਤ ਹਿਰਦੇ ਵਿੱਚ ਸਾਖਿਅਤਕਾਰ ਨਹੀਂ ਹੋਇਆ, ਪ੍ਰਗਟ ਨਹੀਂ ਹੋਇਆ। ਕਾਰਨ ਕਿ ਜਿਸ ਹਿਰਦੇ ਦੇ ਵਿੱਚ ਰਾਮ ਨੇ ਪ੍ਰਗਟ ਹੋਣਾ ਸੀ, ਗੁਰੂ ਪਿਆਰੀ ਸਾਧ ਸੰਗਤ, ਅੱਜ ਉਸ ਹਿਰਦੇ ਦੇ ਵਿੱਚ ਕਾਮ ਪ੍ਰਗਟ ਹੈ। ਜਿਸ ਹਿਰਦੇ ਦੇ ਵਿੱਚ ਰਾਮ ਦਾ ਵਾਸਾ ਹੋਣਾ ਸੀ, ਗੁਰੂ ਪਿਆਰੀ ਸਾਧ ਸੰਗਤ, ਅੱਜ ਉਸ ਹਿਰਦੇ ਦੇ ਵਿੱਚ ਕਾਮ ਦਾ ਵਾਸਾ ਹੈ। ਬਹੁਤ ਸਾਰੇ ਐਸੇ ਲੋਕ ਨੇ ਇਸ ਵਾਸ਼ਨਾ ਦੇ ਅਧੀਨ ਹੋ ਕੇ ਜੀਵਨ ਦੇ ਮਨੋਰਥ ਤੋਂ ਭਟਕੇ ਹੋਏ ਨੇ। ਬਾਬਾ ਫਰੀਦ ਜੀ ਇੱਕ ਦਿਨ ਤੁਰੇ ਜਾ ਰਹੇ ਨੇ, ਇੱਕ ਬਹੁਤ ਸੁੰਦਰ ਉੱਚਾ ਚੁਬਾਰਾ ਮਹਿਲ ਬਣੇ ਹੋਏ ਨੇ, ਉਸ ਚੁਬਾਰੇ ਦੇ ਵਿੱਚੋਂ ਇੱਕ ਔਰਤ ਦੇ ਰੋਣ ਦੀ ਆਵਾਜ਼ ਸੁਣੀ। ਬਾਬਾ ਫਰੀਦ ਜੀ ਉਸ ਚੁਬਾਰੇ ਨੂੰ ਚੱਲ ਪਏ, ਕੀ ਦੇਖਦੇ ਨੇ ਕਿ ਖੂਬਸੂਰਤ ਲੜਕੀ, ਉਸਨੇ ਆਪਣੇ ਹੱਥ ਦੇ ਵਿੱਚ ਚਾਬਕ ਫੜਿਆ ਹੈ, ਇੱਕ ਬਜ਼ੁਰਗ ਔਰਤ ਹੈ ਉਹਦੇ ਹੱਥਾਂ 'ਤੇ ਚਾਬਕ ਮਾਰ ਰਹੀ ਹੈ, ਉਹਦੇ ਸਰੀਰ ਦੇ ਉੱਪਰ ਚਾਬਕਾਂ ਦੀ ਵਰਖਾ ਕਰ ਰਹੀ ਹੈ। ਅਤੇ ਬਾਬਾ ਫਰੀਦ ਜੀ ਦੇਖ ਕੇ ਕਹਿੰਦੇ ਨੇ, ਹੇ ਪੁੱਤਰੀ, ਹੇ ਕੰਨਿਆ, ਇਹ ਬਜ਼ੁਰਗ ਤਾਂ ਤੇਰੀ ਮਾਤਾ ਦੇ ਸਮਾਨ ਹੈ, ਤੂੰ ਇਹਨੂੰ ਕਿਹੜੇ ਗੁਨਾਹ ਦੀ ਸਜ਼ਾ ਦੇ ਰਹੀ ਹੈ, ਇਹਦੇ ਹੱਥਾਂ 'ਤੇ ਚਾਬਕ ਮਾਰ ਰਹੀ ਹੈ, ਦੇਖ ਤੇਰੇ ਸਾਹਮਣੇ ਕਿਸ ਤਰ੍ਹਾਂ ਕੁਰਲਾ ਰਹੀ ਹੈ ਉਹ ਬਜ਼ੁਰਗ ਔਰਤ, ਪਰੰਤੂ ਤੈਨੂੰ ਰੱਤੀ ਜਿੰਨਾ ਤਰਸ ਨੇ, ਇਹਦਾ ਗੁਨਾਹ ਕੀ ਹੈ? ਉਹ ਖੂਬਸੂਰਤ ਕੰਨਿਆ ਕੋ ਕਹਿੰਦੀ ਹੈ, ਬਾਬਾ ਮੈਂ ਵੇਸਵਾ ਹਾਂ, ਮੇਰਾ ਕਰਮ ਹੈ ਮੈਂ ਹਾਰ ਸ਼ਿੰਗਾਰ ਕਰਕੇ ਕਾਮੀ ਮਨੁੱਖਾਂ ਨੂੰ ਆਪਣੇ ਹੁਸਨ ਦੇ ਵਿੱਚ ਉਲਝਾਉਣਾ, ਆਪਣੇ ਨੇਤਰਾਂ ਦੇ ਨਾਲ ਉਹਨਾਂ ਨੂੰ ਘਾਇਲ ਕਰਨਾ। ਇਹ ਜੋ ਔਰਤ ਹੈ ਇਹ ਮੇਰੇ ਵਾਸਤੇ ਸੁਰਮਾ ਪੀਸਦੀ ਹੈ, ਮੈਂ ਉਸ ਪੀਸੇ ਹੋਏ ਸੁਰਮੇ ਨੂੰ ਅੱਖਾਂ ਵਿੱਚ ਪਾਉਂਦੀ ਹਾਂ, ਉਹਨਾਂ ਅੱਖਾਂ ਨੂੰ ਮਟਕਾ ਕੇ ਲੋਕਾਂ ਦੇ ਕੋਲੋਂ ਧਨ ਆਦਿਕ ਮੈਂ ਬਟੋਰਦੀ ਹਾਂ। ਬਾਬਾ ਅੱਜ ਇਸ ਨੇ ਸੁਰਮਾ ਪੀਸਿਆ, ਇਹਦੇ ਕੋਲੋਂ ਚੰਗੀ ਤਰ੍ਹਾਂ ਸੁਰਮਾ ਪੀਸਿਆ ਨਹੀਂ ਗਿਆ, ਜਦੋਂ ਮੈਂ ਸੁਰਮਾ ਕੱਜਰ ਅੱਖਾਂ ਦੇ ਵਿੱਚ ਪਾਇਆ ਏ ਮੇਰੀਆਂ ਅੱਖਾਂ ਨੂੰ ਰੜਕ ਹੋਈ ਹੈ, ਮੇਰੀਆਂ ਅੱਖਾਂ ਨੂੰ ਦੁੱਖ ਹੋਇਆ ਏ। ਬਾਬਾ ਮੈਂ ਇਹਦੇ ਹੱਥਾਂ 'ਤੇ ਉਹਨਾਂ ਹੱਥਾਂ 'ਤੇ ਚਾਬਕਾਂ ਮਾਰ ਮਾਰ ਕੇ ਸਜ਼ਾ ਦੇ ਰਹੀ ਹੈ ਕਿ ਇਹਨਾਂ ਹੱਥਾਂ ਦੇ ਨਾਲ ਸੁਰਮਾ ਪੀਸਿਆ ਸੀ ਨਾ, ਮੇਰੀਆਂ ਅੱਖਾਂ ਨੂੰ ਰੜਕ ਹੋਈ ਹੈ। ਇਸ ਲਈ ਬਾਬਾ ਸਾਡਾ ਘਰੇਲੂ ਮਸਲਾ, ਤੁਸੀਂ ਜਾਓ। ਬਾਬਾ ਫਰੀਦ ਜੀ ਉੱਥੋਂ ਵਾਪਸ ਆ ਗਏ। ਬਾਬਾ ਫਰੀਦ ਜੀ ਅੱਗੇ ਨੂੰ ਚਲੇ ਗਏ ਨੇ। ਸਮਾਂ ਬੀਤਦਾ ਗਿਆ। ਇੱਕ ਵਾਰ ਫਿਰ ਬਾਬਾ ਫਰੀਦ ਜੀ ਉਸੇ ਰਸਤੇ ਤੁਰੇ ਜਾ ਰਹੇ ਨੇ। ਤੁਰੇ ਜਾਂਦੇ ਨੇ, ਰਸਤੇ ਦੇ ਵਿੱਚ ਇੱਕ ਕੁਰੰਗ ਪਿਆ ਹੈ, ਸਰੀਰ ਦਾ ਕੁਰੰਗ। ਉਸ ਕੁਰੰਗ ਦੇ ਸਿਰ ਨੂੰ ਬਾਬਾ ਜੀ ਦਾ ਠੇਡਾ ਲੱਗਿਆ। ਬਾਬਾ ਜੀ ਨੇ ਗੌਰ ਨਾਲ ਦੇਖਿਆ, ਬ੍ਰਹਮ ਦ੍ਰਿਸ਼ਟੀ ਦੇ ਨਾਲ ਦੇਖਿਆ। ਕੀ ਦੇਖਿਆ? ਇਹ ਉਹੀ ਕੁਰੰਗ ਹੈ, ਇਹ ਉਹੀ ਮ੍ਰਿਤਕ ਸਰੀਰ ਹੈ ਜਿਹੜੀ ਉਸ ਸਮੇਂ ਖੂਬਸੂਰਤ ਕੰਨਿਆ ਸੀ, ਜਿਹਦੀਆਂ ਅੱਖਾਂ ਦੇ ਵਿੱਚ ਸੁਰਮੇ ਦੀ ਰੜਕ ਜਿਹੜੀ ਸੀ ਦੁੱਖ ਦਿਆ ਕਰਦੀ ਸੀ, ਜਿਸ ਨੇ ਅੱਖਾਂ ਦੀ ਰੜਕ ਦੇ ਖਾਤਰ ਉਸ ਅਬਲਾ ਕਮਜ਼ੋਰ ਬਜ਼ੁਰਗ ਮਾਤਾ ਨੂੰ ਚਾਬਕਾਂ ਦੇ ਨਾਲ ਕੁੱਟਿਆ ਸੀ। ਅੱਜ ਕੀ ਬਣਿਆ ਹੈ? ਉਹਦੇ ਉਸ ਸਿਰ ਦੇ ਅੱਖਾਂ ਵਾਲੀ ਥਾਂ 'ਤੇ ਪੰਛੀਆਂ ਨੇ ਆਲ੍ਹਣੇ ਪਾਏ ਹੋਏ ਨੇ, ਉਹਨਾਂ ਵਿੱਚ ਬੱਚੇ ਦਿੱਤੇ ਹੋਏ ਨੇ। ਅਤੇ ਬਾਬਾ ਫਰੀਦ ਜੀ ਬਚਨ ਕਰਦੇ ਨੇ, ਕਹਿੰਦੇ ਨੇ, ਫਰੀਦਾ ਜਿਨ ਲੋਇਣ ਜੱਗ ਮੋਹਿਆ ਸੇ ਲੋਇਣ ਮੈਂ ਡਿੱਠ। ਜਿਹੜੀਆਂ ਅੱਖਾਂ ਨੇ ਸੰਸਾਰ ਨੂੰ ਮੋਹਿਆ ਹੋਇਆ ਸੀ ਨਾ, ਜਿਹੜੀਆਂ ਅੱਖਾਂ ਦੇ ਵਿੱਚੋਂ ਵਿਕਾਰ ਦੇ ਤੀਰ ਨਿਕਲਦੇ ਸਨ ਅਤੇ ਲੋਕਾਂ ਦੇ ਜਾ ਕੇ ਸੀਨੇ ਵਿੱਚ ਵੱਜਦੇ ਸੀ, ਅੱਜ ਮੈਂ ਉਹ ਅੱਖਾਂ ਵੇਖੀਆਂ। ਜਿਨ ਲੋਇਣ ਜੱਗ ਮੋਹਿਆ ਸੇ ਲੋਇਣ ਮੈਂ ਡਿੱਠ, ਕੱਜਲ ਰੇਖ ਨਾ ਸਹਿੰਦੀਆਂ ਸੇ ਪੰਖੀ ਸੂਏ ਬਹਿਠ। ਜਿਹੜੀ ਕੱਜਲ ਦੀ ਰੜਕ ਨਹੀਂ ਸੀ ਸਹਿੰਦੀਆਂ, ਅੱਜ ਉਹਨਾਂ ਦੇ ਵਿੱਚ ਪੰਛੀ ਬੈਠੇ ਹੋਏ ਨੇ, ਅੱਜ ਉਹਨਾਂ ਦੇ ਵਿੱਚ ਪੰਛੀਆਂ ਨੇ ਬੱਚਿਆਂ ਨੂੰ ਜਨਮ ਦਿੱਤਾ ਹੋਇਆ ਹੈ, ਅੱਜ ਉਹਨਾਂ ਅੱਖਾਂ ਦੇ ਵਿੱਚ ਪੰਛੀ ਰਹਿ ਰਹੇ ਨੇ। ਕੱਜਲ ਦੀ ਰੜਕ ਨਹੀਂ ਸੀ ਸਹਿੰਦੀਆਂ, ਅੱਜ ਪੰਛੀਆਂ ਦਾ ਵਾਸਾ ਹੈ ਉੱਥੇ। ਇਹ ਹੈ ਕਾਮ ਵਾਸ਼ਨਾ, ਇਹ ਹੈ ਐਸਾ ਵਿਕਾਰ ਜਿਸ ਨੂੰ ਵੀ ਆਪਣੀ ਦਲਦਲ ਦੇ ਵਿੱਚ ਫਸਾ ਲਿਆ ਹੈ, ਉਹਨੂੰ ਖਤਮ ਕਰ ਦਿੱਤਾ ਹੈ, ਗਰਕ ਕਰ ਦਿੱਤਾ ਹੈ। ਇਸੇ ਲਈ ਗੁਰਦੇਵ ਜੀ ਨੇ ਬਚਨ ਕੀਤਾ ਸੀ, ਏਕਾ ਨਾਰੀ ਸਦਾ ਜਤੀ, ਮੇਰਾ ਗੁਰਸਿੱਖ ਗ੍ਰਿਸਤੀ ਹੋਵੇਗਾ। ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਗ੍ਰਿਸਤ ਧਰਮ ਨੂੰ ਇਸੇ ਲਈ ਉੱਤਮ ਦੱਸਿਆ ਕਿ ਮਨੁੱਖ ਵਿਕਾਰਾਂ ਤੋਂ ਬਚੇਗਾ, ਇਸ ਵਾਸ਼ਨਾ ਤੋਂ ਬਚੇਗਾ, ਕਾਮ ਵਾਸ਼ਨਾ ਤੋਂ ਬਚੇਗਾ। ਦੁਨੀਆ ਦੇ ਇਤਿਹਾਸ ਪੜ੍ਹ ਲਈਏ, ਬਾਕੀ ਸਾਰੇ ਧਰਮਾਂ ਨੇ ਗ੍ਰਿਸਤ ਧਰਮ ਨੂੰ ਪ੍ਰਮਾਣ ਨਹੀਂ ਮੰਨਿਆ। ਦੁਨੀਆ ਦੇ ਸਾਰੇ ਧਰਮਾਂ ਨੇ ਗ੍ਰਿਸਤ ਧਰਮ ਨੂੰ ਪਰਮਾਤਮਾ ਦੀ ਪ੍ਰਾਪਤੀ ਵਿੱਚ ਰੋੜਾ ਦੱਸਿਆ ਹੈ। ਇਹ ਗੱਲ ਕਹੀ ਹੈ, ਗ੍ਰਿਸਤੀ ਪਰਮਾਤਮਾ ਦੀ ਪ੍ਰਾਪਤੀ ਨਹੀਂ ਕਰ ਸਕਦਾ। ਜਿਸ ਨੇ ਔਰਤ ਦਾ ਤਿਆਗ ਕਰ ਦਿੱਤਾ, ਜਿਸ ਨੇ ਸਮਾਜ ਦਾ ਤਿਆਗ ਕਰ ਦਿੱਤਾ, ਜਿਹੜਾ ਮਨੁੱਖ ਜਤੀ ਹੋ ਗਿਆ, ਜਿਸ ਮਨੁੱਖ ਨੇ ਕਦੇ ਔਰਤ ਦੇ ਨਾਲ ਸੰਗ ਨਹੀਂ ਕੀਤਾ, ਪਰਮਾਤਮਾ ਦੀ ਪ੍ਰਾਪਤੀ ਉਹੀ ਕਰ ਸਕਦਾ ਹੈ। ਪਰੰਤੂ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਵਿਚਾਰ ਅਲੱਗ ਹੈ। ਇਹ ਕਾਮ ਕੁਦਰਤ ਦੀ ਦਾਤ ਹੈ, ਇਹ ਕ੍ਰੋਧ ਵੀ ਇੱਕ ਕੁਦਰਤੀ ਦਾਤ ਹੈ, ਪਰੰਤੂ ਮਨੁੱਖ ਨੇ ਇਸ ਨੂੰ ਕਿਹੜੇ ਤਰੀਕੇ ਨਾਲ ਵਰਤਣਾ ਹੈ, ਇਹ ਗੁਰੂ ਦਾ ਗਿਆਨ ਦੱਸਦਾ ਹੈ। ਇਹ ਜਿਵੇਂ ਗੁਰੂ ਗਿਆਨ ਦੇ ਰਿਹਾ ਹੈ ਉਸੇ ਤਰ੍ਹਾਂ ਚੱਲਣਾ ਹੈ ਮਨੁੱਖ ਨੇ, ਇਹਨਾਂ ਨੂੰ ਉਸੇ ਤਰੀਕੇ ਨਾਲ ਵਰਤਣਾ ਹੈ। ਗੁਰੂ ਨਾਨਕ ਦੇਵ ਜੀ ਨੇ ਕਾਮ ਨੂੰ ਖਤਮ ਨਹੀਂ ਕੀਤਾ, ਇੱਕ ਵੱਖਰਾ ਰੂਪ ਦੇ ਦਿੱਤਾ। ਗੁਰੂ ਮਹਾਰਾਜ ਜੀ ਨੇ ਕ੍ਰੋਧ ਨੂੰ ਖਤਮ ਨਹੀਂ ਕੀਤਾ, ਅਣਖ ਦਾ ਰੂਪ ਦੇ ਦਿੱਤਾ। ਇਸੇ ਤਰ੍ਹਾਂ ਗੁਰਦੇਵ ਜੀ ਨੇ ਹੰਕਾਰ ਲੋਭ ਮੋਹ ਕਿਸੇ ਵਿਕਾਰ ਨੂੰ ਖਤਮ ਨਹੀਂ ਕੀਤਾ, ਉਹਨਾਂ ਨੂੰ ਬੀਜ ਬਣਾ ਕੇ ਹੇਠਾਂ ਨੱਪ ਕੇ ਉਹਨਾਂ ਦੇ ਵਿੱਚੋਂ ਚੰਗੀ ਸੋਹਣੀ ਫਸਲ ਪੈਦਾ ਕੀਤੀ। ਉਸ ਫਸਲ ਦੇ ਨਾਲ ਸਾਰੇ ਪਾਸੇ ਹਰਿਆਲੀ ਛਾ ਗਈ। ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਇਹ ਬਚਨ ਹੈ ਕਿ ਜਿਹੜਾ ਮਨੁੱਖ ਇਹ ਗੱਲ ਕਹਿੰਦਾ ਹੈ ਕਿ ਔਰਤ ਨੂੰ ਛੱਡ ਕੇ ਪਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ, ਗੁਰਦੇਵ ਜੀ ਕਹਿੰਦੇ ਉਹ ਮਨੁੱਖ ਝੂਠ ਬੋਲਦਾ ਹੈ, ਉਹਨੂੰ ਅਸਲੀ ਗਿਆਨ ਦਾ ਹੀ ਪਤਾ ਨਹੀਂ। ਇਸੇ ਲਈ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਢੰਡੋਰਾ ਦਿੰਦਿਆਂ ਹੋਇਆ ਕਿਹਾ ਸੀ, ਸੋ ਕਿਉਂ ਮੰਦਾ ਆਖੀਐ ਜਿਤ ਜੰਮਹਿ ਰਾਜਾਨ। ਜਿਸ ਔਰਤ ਨੇ ਵੱਡੇ ਵੱਡੇ ਰਾਜਿਆਂ ਨੂੰ ਜਨਮ ਦਿੱਤਾ ਉਸ ਔਰਤ ਨੂੰ ਮੰਦਾ ਨਹੀਂ ਕਿਹਾ ਜਾ ਸਕਦਾ। ਗੁਰੂ ਨਾਨਕ ਦੇਵ ਮਹਾਰਾਜ ਜੀ ਜਾਣਦੇ ਨੇ ਇੱਕ ਤੇਜ਼ ਵੇਗ ਦੇ ਵਿੱਚ ਨਦੀ ਵਹਿੰਦੀ ਹੋਵੇ, ਉਸ ਨਦੀ ਦੇ ਇੱਕ ਕਿਨਾਰੇ ਤੋਂ ਦੂਜੇ ਕਿਨਾਰੇ 'ਤੇ ਜਾਣਾ ਹੈ, ਅਤੇ ਜੇ ਮਨੁੱਖ ਸਿੱਧਾ ਤੈਰ ਕੇ ਜਾਣ ਦੀ ਕੋਸ਼ਿਸ਼ ਕਰੇਗਾ ਰੁੜ ਜਾਏਗਾ, ਸਿੱਧਾ ਉਸ ਨੂੰ ਕੋਈ ਵੀ ਪਾਰ ਨਹੀਂ ਕਰੇਗਾ, ਕਿਉਂਕਿ ਉਸ ਪਾਣੀ ਦਾ ਵੇਗ ਬਹੁਤ ਤੇਜ਼ ਹੈ, ਪਾਣੀ ਬਹੁਤ ਤੇਜ਼ੀ ਦੇ ਨਾਲ ਵਹਿ ਰਿਹਾ ਹੈ। ਗੁਰੂ ਨਾਨਕ ਦੇਵ ਜੀ ਨੇ ਦੇਖਿਆ ਜਿਸ ਨੇ ਵੀ ਕੋਸ਼ਿਸ਼ ਕੀਤੀ ਹੈ ਸਿੱਧੇ ਜਾਣ ਦੀ, ਉਹ ਰੁੜ ਗਿਆ ਵਹਿਣ ਦੇ ਵਿੱਚ ਹੀ, ਉਹਦੇ ਵਿੱਚ ਹੀ ਗਰਕ ਹੋ ਗਿਆ, ਖਤਮ ਹੋ ਗਿਆ। ਬ੍ਰਹਮਾ ਵੀ ਵਾਸ਼ਨਾ ਦੇ ਅਧੀਨ ਹੋ ਗਿਆ, ਇਹ ਸ਼ਿਵਜੀ ਵੀ ਵਾਸ਼ਨਾ ਦੇ ਅਧੀਨ ਹੋ ਗਿਆ। ਇਸੇ ਲਈ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਗ੍ਰਿਸਤ ਧਰਮ ਨੂੰ ਪ੍ਰਮਾਣ ਮੰਨਿਆ। ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਗ੍ਰਿਸਤ ਧਰਮ ਦਾ ਸਤਿਕਾਰ ਕੀਤਾ ਹੈ। ਸਤਿਗੁਰੂ ਜੀ ਦੀ ਵਿਚਾਰ ਹੈ, ਤੇਜ਼ ਵਗਦਾ ਹੋਇਆ ਪਾਣੀ ਤੁਸੀਂ ਸਿੱਧੇ ਤੈਰ ਕੇ ਨਹੀਂ ਪਾਰ ਕਰ ਸਕਦੇ, ਥੋੜ੍ਹਾ ਜਿਹਾ ਪਾਣੀ ਦੇ ਨਾਲ ਆਪਣਾ ਹਿਸਾਬ ਬਦਲ ਲਓ, ਤੈਰ ਕੇ ਪਾਰ ਹੋ ਜਾਓਗੇ। ਪਾਣੀ ਤੇਜ਼ ਵਗਦਾ ਹੋਵੇ ਆਦਮੀ ਦੇ ਤਰਨ ਦੀ ਤਾਂ ਬੜੀ ਦੂਰ ਦੀ ਗੱਲ, ਤੁਸੀਂ ਕਿਸ਼ਤੀ ਵੀ ਪਾਰ ਕਰਨੀ ਹੋਵੇ ਪਾਣੀ ਦੇ ਬਹਾਓ ਦੇ ਨਾਲ ਕਿਸ਼ਤੀ ਨੂੰ ਵੀ ਚਲਾਉਣਾ ਪਵੇਗਾ, ਉਹਨੂੰ ਵੀ ਟੇਢਾ ਹੀ ਖੜਨਾ ਪਵੇਗਾ, ਸਿੱਧਾ ਨਹੀਂ ਖੜ ਪਾਓਗੇ। ਜਦੋਂ ਕੋਸ਼ਿਸ਼ ਕਰੋਗੇ ਸਿੱਧੇ ਚੱਲਣ ਦੀ, ਉਦੋਂ ਹੀ ਕਿਸ਼ਤੀ ਡੁੱਬ ਜਾਵੇਗੀ। ਇਹ ਮਨੁੱਖੀ ਜੀਵਨ ਵੀ ਇੱਕ ਬੇੜਾ ਹੈ, ਇਹ ਮਨੁੱਖੀ ਜੀਵਨ ਵੀ ਇੱਕ ਗਾਡੀ ਰਾਹੋ ਹੈ, ਇਹ ਮਨੁੱਖੀ ਜੀਵਨ ਜਿਹੜਾ ਹੈ ਇਹ ਵੀ ਇੱਕ ਮਾਰਗ ਦੇ ਉੱਪਰ ਚੱਲਦਾ ਹੋਇਆ ਪੰਧ ਹੀ ਹੈ। ਇਸ ਸੰਸਾਰ ਰੂਪੀ ਵਗਦੀ ਹੋਈ ਨਦੀ ਦੇ ਵਿੱਚ ਤੈਰ ਕੇ ਪਾਰ ਲੰਘਣ ਵਾਲਾ ਇਹ ਇੱਕ ਤਾਰੂ ਹੈ, ਪਰੰਤੂ ਇਸ ਜੀਵਨ ਨੂੰ ਨਦੀ ਨੂੰ ਪਾਰ ਕਰਨ ਵਾਸਤੇ ਜੋ ਕੁਦਰਤ ਦਾ ਨਿਯਮ ਹੈ ਉਹਦੇ ਨਾਲ ਚੱਲਣਾ ਪਵੇਗਾ। ਮਨੁੱਖ ਕੁਦਰਤ ਦੇ ਨਿਯਮ ਨੂੰ ਨਹੀਂ ਤੋੜ ਸਕਦਾ, ਉਹਦੇ ਨਾਲ ਚੱਲ ਕੇ ਮੰਜ਼ਿਲ 'ਤੇ ਪਹੁੰਚ ਸਕਦਾ ਹੈ। ਜਿਸ ਨੇ ਵੀ ਕੁਦਰਤ ਦੇ ਨਿਯਮ ਨੂੰ ਤੋੜ ਕੇ ਲੰਘਣ ਦੀ ਕੋਸ਼ਿਸ਼ ਕੀਤੀ ਉਹ ਡੁੱਬ ਗਿਆ। ਸਿੱਧ ਲੋਕਾਂ ਨੇ ਕੋਸ਼ਿਸ਼ ਕੀਤੀ, ਸੰਸਾਰ ਨੂੰ ਛੱਡ ਦਿੱਤਾ, ਸਮਾਜ ਦਾ ਤਿਆਗ ਕਰ ਦਿੱਤਾ, ਉਹ ਉਸੇ ਦਲਦਲ ਦੇ ਵਿੱਚ ਡੁੱਬ ਗਏ। ਭਗਤ ਕਬੀਰ ਜੀ ਬਚਨ ਕਰਦੇ ਨੇ, ਕਹਿੰਦੇ ਨੇ ਕਬੀਰ, ਸਿੱਖ ਸਾਖਾ ਬਹੁਤੇ ਕੀਏ, ਕੇਸੋ ਕੀਓ ਨਾ ਮੀਤ, ਚਾਲੇ ਥੇ ਹਰ ਮਿਲਣ ਕੋ, ਬੀਚੈ ਅਟਕਿਓ ਚੀਤ। ਚੱਲੇ ਤੇ ਸੀ ਘਰ ਦੇ ਵਿੱਚੋਂ ਬਾਹਰ ਨਿਕਲ ਕੇ ਪਰਮਾਤਮਾ ਦੀ ਭਾਲ ਵਾਸਤੇ, ਪਰਮਾਤਮਾ ਦੀ ਖੋਜ ਵਾਸਤੇ, ਪਰੰਤੂ ਹੋਇਆ ਕਿ ਆਪਣੇ ਸ਼ਿਸ਼ ਬਣਾ ਲਏ, ਚੇਲੇ ਬਣਾ ਲਏ, ਇੱਕ ਵੱਖਰੇ ਸਮਾਜ ਦੇ ਵਿੱਚ ਡੁੱਬ ਗਏ। ਕੁਦਰਤ ਦੇ ਨਿਯਮ ਨੂੰ ਤੋੜਨ ਦੀ ਕੋਸ਼ਿਸ਼ ਕੀਤੀ, ਨਿਯਮ ਅਟਲ ਹੈ, ਕਰਤੇ ਦੀ ਕੁਦਰਤ ਅਟਲ ਹੈ, ਕਰਤੇ ਦੀ ਕੁਦਰਤ ਨੂੰ ਕੋਈ ਨਹੀਂ ਤੋੜ ਸਕਦਾ, ਪਰੰਤੂ ਤੋੜਨ ਵਾਲਾ ਖੁਦ ਟੁੱਟ ਗਿਆ। ਇਹ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹ ਵੀ ਕਰਤੇ ਦੀ ਕੁਦਰਤ ਹੈ, ਜਿਸ ਨੇ ਕੋਸ਼ਿਸ਼ ਕੀਤੀ ਤੋੜ ਕੇ ਪਾਰ ਲੰਘਾ ਉਹ ਖੁਦ ਇਹਦੇ ਵਹਿਣ ਦੇ ਵਿੱਚ ਹੀ ਡੁੱਬ ਗਿਆ, ਉਹ ਖੁਦ ਆਪ ਇਹਦੇ ਦਲਦਲ ਦੇ ਵਿੱਚ ਉਲਝ ਗਿਆ, ਗਰਕ ਹੋ ਗਿਆ, ਉਹਦੇ ਵਿੱਚ ਹੀ ਖਤਮ ਹੋ ਗਿਆ। ਪਰੰਤੂ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਇੱਕ ਨਵਾਂ ਰੂਪ ਦੇ ਦਿੱਤਾ ਇਸ ਨੂੰ, ਉਹ ਦਿੱਤਾ ਗ੍ਰਿਸਤ ਧਰਮ ਦਾ। ਗੁਰਦੇਵ ਜੀ ਨੇ ਬਚਨ ਕੀਤਾ, ਏਕਾ ਨਾਰੀ ਸਦਾ ਜਤੀ। ਅੱਗੇ ਜਾ ਕੇ ਗੁਰਦੇਵ ਜੀ ਕਹਿੰਦੇ ਨੇ, ਪਰ ਨਾਰੀ ਧੀ ਭੈਣ ਵਖਾਣਾ। ਏਕਾ ਨਾਰੀ ਦੇ ਉੱਪਰ ਸੰਜਮ ਰੱਖਣ ਵਾਲਾ ਸਭ ਤੋਂ ਵੱਡਾ ਭਗਤ ਹੈ। ਇੱਕ ਨਾਰੀ ਦੇ ਨਾਲ ਸੰਬੰਧ ਰੱਖ ਕੇ ਮਨੁੱਖ ਕਰਮ ਕਰੇ, ਉਹ ਕਰਮਿਕ ਯੋਗ ਹੈ, ਉਸ ਨੂੰ ਯੋਗ ਕਿਹਾ ਜਾਂਦਾ ਹੈ। ਪਰੰਤੂ ਉਹ ਵਾਸ਼ਨਾ ਦੇ ਅਧੀਨ ਹੋ ਕੇ ਇੱਕ ਤੋਂ ਟੱਪ ਜਾਵੇ, ਉਹ ਭੋਗ ਹੈ। ਭੋਗ ਕਰਨਾ ਗੁਨਾਹ ਹੈ, ਯੋਗ ਕਰਨਾ ਗੁਨਾਹ ਨਹੀਂ। ਮਾਤਾ ਪਿਤਾ ਦਾ ਸੰਬੰਧ ਜੁੜਦਾ ਹੈ, ਉਹ ਇੱਕ ਯੋਗ ਹੈ, ਇੱਕ ਨਵੇਂ ਜੀਵ ਨੂੰ ਸੰਸਾਰ ਵਿੱਚ ਭੇਜਦਾ ਹੈ ਯੋਗ, ਉਹ ਭੋਗ ਨਹੀਂ। ਭੋਗ ਉਹ ਹੈ ਜੋ ਵਾਸ਼ਨਾ ਦੇ ਅਧੀਨ ਹੋ ਕੇ ਕੀਤਾ ਗਿਆ। ਵਾਸ਼ਨਾ ਦੇ ਅਧੀਨ ਹੋ ਕੇ ਕੀਤਾ ਕਰਮ ਪਾਪ ਨੂੰ ਜਨਮ ਦਿੰਦਾ ਹੈ। ਵਾਸ਼ਨਾ ਦੇ ਅਧੀਨ ਹੋ ਕੇ ਕੀਤਾ ਕਰਮ ਸਦਾ ਹੀ ਸੰਸਾਰ ਦੇ ਵਿੱਚ ਦੁੱਖ ਲਿਆਉਂਦਾ ਹੈ, ਮੁਸੀਬਤਾਂ ਲਿਆਉਂਦਾ ਹੈ, ਸੰਸਾਰ ਦਾ ਭਲਾ ਨਹੀਂ ਕਰਦਾ। ਇਤਿਹਾਸ ਨੂੰ ਪੜ੍ਹੀਏ ਹੈਰਾਨਗੀ ਹੁੰਦੀ ਹੈ। ਇੱਕ ਭਗਤ ਦੇ ਘਰ ਵਿੱਚ ਭਗਤ ਜਨਮ ਲਵੇ, ਚੰਗੀ ਗੱਲ ਹੈ। ਪਰੰਤੂ ਭਗਤ ਦੇ ਘਰ ਵਿੱਚ ਪਾਪੀ ਜਨਮ ਲਵੇ, ਹੈਰਾਨਗੀ ਹੋਵੇਗੀ। ਇੱਕ ਪਾਪੀ ਦੇ ਘਰ ਵਿੱਚ ਪਾਪੀ ਜਨਮ ਲਵੇ, ਆਮ ਸੰਸਾਰ ਵਿੱਚ ਦੇਖਦੇ ਹਾਂ, ਅਤੇ ਪਾਪੀ ਦੇ ਘਰ ਵਿੱਚ ਭਗਤ ਜਨਮ ਲੈ ਲਵੇ, ਹੋਰ ਹੈਰਾਨਗੀ ਹੁੰਦੀ ਹੈ। ਪਰੰਤੂ ਸੰਸਾਰ ਵਿੱਚ ਇਹ ਸਭ ਕੁਝ ਹੋਇਆ ਕਾਰਨ ਵਾਸ਼ਨਾ, ਇਹ ਕਾਮ ਵਾਸ਼ਨਾ। ਇਤਿਹਾਸ ਵਿੱਚੋਂ ਮਿਲਦਾ, ਕਸ਼ਯਪ ਰਿਸ਼ੀ ਹੋਏ ਨੇ, ਬੜੇ ਤਪੱਸਵੀ ਨੇ। ਸੰਧਿਆ ਦਾ ਸਮਾਂ ਹੈ, ਕਸ਼ਯਪ ਰਿਸ਼ੀ ਦੀ ਪਤਨੀ ਦਿੱਤੀ ਵਾਸ਼ਨਾ ਦੇ ਅਧੀਨ ਹੋਈ ਹੈ। ਵਾਸ਼ਨਾ ਦੇ ਅਧੀਨ ਹੋ ਕੇ ਆਪਣੇ ਹਾਵ ਭਾਵ ਪ੍ਰਗਟਾਉਣ ਲੱਗੀ ਹੈ ਕਸ਼ਯਪ ਰਿਸ਼ੀ ਦੇ ਨਾਲ। ਕਿਹੜੇ ਪੁੱਤਰ ਨੂੰ ਜਨਮ ਦੇਣਾ ਹੈ, ਇਹ ਸਭ ਤੋਂ ਵੱਡਾ ਉਹਦੇ ਵਿੱਚ ਰੋਲ ਹੁੰਦਾ ਹੈ ਮਾਤਾ ਦਾ। ਗੁਰਬਾਣੀ ਨੂੰ ਪੜ੍ਹੀਏ, ਵਿਚਾਰੀਏ ਗੁਰਬਾਣੀ। ਪੁੱਤਰ ਨੇ ਗੁਨਾਹ ਕੀਤਾ ਹੈ ਅਤੇ ਦੋਸ਼ੀ ਸਤਿਗੁਰੂ ਜੀ ਮਾਤਾ ਨੂੰ ਠਹਿਰਾਉਂਦੇ ਨੇ। ਗੁਰੂ ਰਾਮਦਾਸ ਜੀ ਬਚਨ ਕਰਦੇ ਨੇ, ਕਹਿੰਦੇ ਨੇ, ਜਿਨ ਹਰ ਹਿਰਦੈ ਨਾਮ ਨਾ ਬਸਿਓ, ਤਿਨ ਮਾਤ ਕੀਜੈ ਹਰ ਬਾਂਝਾ। ਜਿਸ ਪੁੱਤਰ ਦੇ ਹਿਰਦੇ ਦੇ ਵਿੱਚ ਪਰਮਾਤਮਾ ਦਾ ਨਾਮ ਨਹੀਂ ਵਸਿਆ, ਜਿਸ ਪੁੱਤਰ ਨੇ ਪਰਮਾਤਮਾ ਦਾ ਸਿਮਰਨ ਬੰਦਗੀ ਨਹੀਂ ਕੀਤੀ, ਉਹ ਮਾਤਾ ਪੁੱਤਰ ਨੂੰ ਜਨਮ ਦੇਣ ਤੋਂ ਬਾਂਝ ਰਹਿ ਜਾਂਦੀ, ਚੰਗਾ ਸੀ। ਅੱਗੇ ਜਾ ਕੇ ਸਤਿਗੁਰੂ ਜੀ ਉਚਾਰਨ ਕਰਦੇ ਨੇ, ਜੇ ਕੁੱਲ ਪੂਤ ਨਾ ਗਿਆਨ ਵਿਚਾਰੀ, ਵਿਧਵਾ ਕਸ ਨਾ ਭਈ ਮਹਿਤਾਰੀ। ਜਿਹੜੀ ਕੁੱਲ ਦੇ ਵਿੱਚ ਬੱਚੇ ਨੇ ਜਨਮ ਲੈ ਕੇ ਗੁਰੂ ਗਿਆਨ ਦੀ ਵਿਚਾਰ ਨਹੀਂ ਕੀਤੀ, ਬ੍ਰਹਮ ਗਿਆਨ ਦੀ ਵਿਚਾਰ ਨਹੀਂ ਕੀਤੀ, ਉਹ ਮਾਤਾ ਪੁੱਤਰ ਨੂੰ ਜਨਮ ਦੇਣ ਤੋਂ ਪਹਿਲਾਂ ਵਿਧਵਾ ਕਿਉਂ ਨਾ ਹੋ ਗਈ? ਕਾਰਨ ਕੀ ਉਹਦਾ? ਉਸ ਦਾ ਕਾਰਨ ਇਹੀ ਹੈ ਕਿ ਉਸ ਮਾਤਾ ਨੇ ਜਿਸ ਸਮੇਂ ਬੱਚੇ ਨੂੰ ਜਨਮ ਦੇਣਾ ਸੀ, ਉਹਦੀ ਵਾਸ਼ਨਾ ਗਲਤ ਸੀ। ਉਸ ਸਮੇਂ ਉਹਦੇ ਅੰਦਰ ਭਗਤੀ ਭਾਉ ਨਹੀਂ ਸੀ, ਉਹਦੇ ਹਿਰਦੇ ਦੇ ਵਿੱਚ ਪਰਮਾਤਮਾ ਦਾ ਨਾਮ ਸਿਮਰਨ ਨਹੀਂ ਸੀ, ਉਹਦੇ ਹਿਰਦੇ ਵਿੱਚ ਨਾਮ ਸਿਮਰਨ ਨਹੀਂ ਸੀ, ਅਤੇ ਇੱਕ ਪਾਪੀ ਨੇ ਜਨਮ ਲਿਆ। ਉਸ ਕਸ਼ਯਪ ਰਿਸ਼ੀ ਦੇ ਘਰ ਦੇ ਵਿੱਚ ਉਸ ਦਿੱਤੀ ਦੀ ਕੁੱਖੋਂ ਹਰਨਾਕਸ਼ ਨੇ ਜਨਮ ਲਿਆ, ਇੱਕ ਰਾਕਸ਼ਸ ਬਿਰਤੀ ਵਾਲੇ ਮਨੁੱਖ ਨੇ ਜਨਮ ਲਿਆ। ਪੁੱਤਰ ਕਿਹੋ ਜਿਹਾ ਹੁੰਦਾ ਹੈ, ਇਹ ਜ਼ਿਆਦਾਤਰ ਮਾਤਾ ਦੇ ਗੁਣਾਂ 'ਤੇ ਨਿਰਭਰ ਹੁੰਦਾ ਹੈ। ਗੁਰਦੇਵ ਜੀ ਇਸੇ ਕਰਕੇ ਗੁਰਬਾਣੀ ਵਿੱਚ ਫੈਸਲਾ ਕਰਦੇ ਨੇ, ਮਾਂ ਕੀ ਰਕਤ ਪਿਤਾ ਬਿੰਦ ਧਾਰਾ। ਮਾਤਾ ਦੀ ਰਕਤ, ਮਾਤਾ ਦੇ ਖੂਨ ਤੋਂ ਪੁੱਤਰ ਦਾ ਪੂਰਾ ਜਿਸਮ ਬਣਦਾ ਹੈ, ਪੁੱਤਰ ਦਾ ਪੂਰਾ ਸਰੀਰ ਬਣਦਾ ਹੈ। ਉਸ ਸਮੇਂ ਮਾਤਾ ਦੇ ਖੂਨ ਵਿੱਚ ਕਿਹੋ ਜਿਹੇ ਭਾਵ ਨੇ, ਜਿਸ ਸਮੇਂ ਪੁੱਤਰ ਦਾ ਸਰੀਰ ਬਣ ਰਿਹਾ ਹੈ, ਪੁੱਤਰ ਦੇ ਸਰੀਰ ਦੀ ਬਣਤਰ, ਪੁੱਤਰ ਦੇ ਸਰੀਰ ਦੇ ਖੂਨ ਦੇ ਵਿੱਚ ਉਹੀ ਭਾਉ ਜਾਏਗਾ। ਸ਼ੁੱਭ ਭਾਉ ਹੈ, ਸ਼ੁੱਭ ਪੁੱਤਰ ਪੈਦਾ ਹੋਵੇਗਾ। ਗਲਤ ਭਾਉ ਹੈ ਅਤੇ ਗਲਤ ਮਾਰਗ 'ਤੇ ਚੱਲਣ ਵਾਲਾ ਪੁੱਤਰ ਜਨਮ ਲਵੇਗਾ। ਪਰੰਤੂ ਦੂਸਰੇ ਪਾਸੇ ਹਰਨਾਕਸ਼ ਦੀ ਪਤਨੀ ਜਿਹਦੇ ਗਰਭ ਦੇ ਵਿੱਚ ਪ੍ਰਹਿਲਾਦ ਹੈ, ਜਦੋਂ ਹਰਨਾਕਸ਼ ਤਪ ਕਰਨ ਵਾਸਤੇ ਗਿਆ ਏ, ਇਤਿਹਾਸ ਵਿੱਚੋਂ ਮਿਲਦਾ ਹੈ ਕਿ ਇੰਦਰ ਨੇ ਰਾਜਧਾਨੀ ਦੇ ਉੱਪਰ ਹਮਲਾ ਕਰ ਦਿੱਤਾ। ਹਰਨਾਕਸ਼ ਦੀ ਰਾਜਧਾਨੀ ਢਾਹ ਕੇ ਢੇਰੀ ਕਰ ਦਿੱਤੀ। ਹਰਨਾਕਸ਼ ਦੀ ਪਤਨੀ ਨੂੰ ਅਗਵਾਹ ਕਰਕੇ ਲੈ ਕੇ ਚੱਲ ਪਿਆ। ਜਦੋਂ ਲੈ ਕੇ ਤੁਰਿਆ ਜਾਂਦਾ ਹੈ, ਰਸਤੇ ਵਿੱਚ ਨਾਰਦ ਜੀ ਮਿਲ ਪਏ। ਨਾਰਦ ਜੀ ਨੇ ਪੁੱਛਿਆ, ਇੰਦਰ ਇਹ ਕੀ ਕਰਨ ਲੱਗਿਆ? ਕਹਿੰਦਾ ਹੈ ਕਿ ਇਹ ਹਰਨਾਕਸ਼ ਦੀ ਪਤਨੀ ਹੈ, ਇਹਦੀ ਕੁੱਖ ਦੇ ਵਿੱਚ ਬੱਚਾ ਹੈ, ਜਦੋਂ ਬੱਚਾ ਜਨਮ ਲਏਗਾ ਮੈਂ ਉਹਦਾ ਕਤਲ ਕਰਨਾ ਹੈ। ਨਾਰਦ ਕਹਿੰਦਾ, ਬਹੁਤ ਵੱਡਾ ਗੁਨਾਹ ਕਰ ਲੱਗਿਆ, ਕਿਉਂਕਿ ਹਰਨਾਕਸ਼ ਦਾ ਅੰਤ ਇਸ ਬੱਚੇ ਦੁਆਰਾ ਆਉਣਾ ਹੈ। ਇਹ ਬੱਚਾ ਕੋਈ ਆਮ ਬੱਚਾ ਨਹੀਂ, ਇਹ ਤਾਂ ਪ੍ਰਭੂ ਪਿਆਰਾ ਬੱਚਾ ਹੈ, ਪਰਮਾਤਮਾ ਦਾ ਸ਼੍ਰੋਮਣੀ ਭਗਤ ਹੈ ਇਹ ਬੱਚਾ। ਨਾਰਦ ਨੇ ਜਦੋਂ ਇਹ ਗੱਲਾਂ ਦੱਸੀਆਂ, ਇੰਦਰ ਨੇ ਛੱਡ ਦਿੱਤਾ ਹਰਨਾਕਸ਼ ਦੀ ਪਤਨੀ ਨੂੰ। ਹਰਨਾਕਸ਼ ਦੀ ਪਤਨੀ ਨੂੰ ਲੈ ਕੇ ਨਾਰਦ ਆਪਣੇ ਆਸ਼ਰਮ ਵਿੱਚ ਚਲੇ ਗਿਆ, ਜਿੱਥੇ ਪ੍ਰਹਿਲਾਦ ਦਾ ਜਨਮ ਹੋਇਆ। ਉੱਥੇ ਕੀ ਹੈ, ਹਰ ਸਮੇਂ ਪਰਮਾਤਮਾ ਦੀ ਗੱਲ ਚੱਲਦੀ ਹੈ, ਹਰ ਸਮੇਂ ਆਸ਼ਰਮ ਦੇ ਵਿੱਚ ਪਰਮਾਤਮਾ ਦੀ ਵਿਚਾਰ ਹੁੰਦੀ ਹੈ, ਉੱਥੇ ਹਰ ਸਮੇਂ ਪਰਮਾਤਮਾ ਦਾ ਸਿਮਰਨ ਚੱਲਦਾ ਹੈ। ਉਹ ਮਾਤਾ ਵੀ ਉੱਥੇ ਪਰਮਾਤਮਾ ਦਾ ਸਿਮਰਨ ਕਰਦੀ ਹੈ, ਉਹ ਮਾਤਾ ਵੀ ਉੱਥੇ ਪਰਮਾਤਮਾ ਦੀ ਯਾਦ ਚਿੱਤ ਦੇ ਵਿੱਚ ਯਾਦ ਟਿਕਾਉਂਦੀ ਹੈ। ਉਸ ਮਾਤਾ ਦੀ ਕੁੱਖ ਦੇ ਵਿੱਚੋਂ ਇੱਕ ਭਗਤ ਨੇ ਜਨਮ ਲਿਆ, ਜਿਸ ਨੂੰ ਪ੍ਰਹਿਲਾਦ ਕਿਹਾ ਜਾਂਦਾ ਹੈ। ਪਿਤਾ ਪਾਪੀ ਹੈ, ਰਾਕਸ਼ ਬਿਰਤੀ ਵਾਲਾ ਹੈ, ਪਰਮਾਤਮਾ ਦਾ ਸ਼ਰੀਕ ਬਣਿਆ ਹਰਨਾਕਸ਼, ਪਰੰਤੂ ਪੁੱਤਰ ਸਭ ਤੋਂ ਪਿਆਰਾ ਭਗਤ ਪਰਮਾਤਮਾ ਦਾ ਬਣਿਆ ਹੈ, ਜਿਸ ਨੂੰ ਗੁਰਬਾਣੀ ਵਿੱਚ ਵੀ ਸਤਿਗੁਰੂ ਜੀ ਨੇ ਸਤਿਕਾਰ ਦਿੱਤਾ ਹੈ, ਬਚਨ ਕੀਤਾ ਹੈ, ਰਾਮ ਜਪੋ ਜੀ ਐਸੇ ਐਸੇ ਧਰੂ ਪ੍ਰਹਿਲਾਦ ਜਪਿਓ ਹਰ ਜੈਸੇ, ਜਿਸ ਨੂੰ ਗੁਰਬਾਣੀ ਵਿੱਚ ਸਤਿਕਾਰ ਦਿੰਦਿਆਂ ਸਤਿਗੁਰੂ ਜੀ ਉਚਾਰਨ ਕਰਦੇ ਨੇ, ਹਰ ਯੁਗ ਯੁਗ ਭਗਤ ਉਪਾਇਆ ਪੈਜ ਰੱਖਦਾ ਆਇਆ ਰਾਮ ਰਾਜੇ, ਹਰਨਾਕਸ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ। ਹਰਨਾਕਸ਼ ਦੁਸ਼ਟ ਹੈ, ਜਿਸ ਦਾ ਪਿਤਾ ਮਹਾਨ ਤਪੱਸਵੀ ਸੀ, ਪਰੰਤੂ ਪ੍ਰਹਿਲਾਦ ਭਗਤ ਹੈ, ਜਿਹਦਾ ਪਿਤਾ ਰਾਕਸ਼ ਬਿਰਤੀ ਵਾਲਾ ਰੱਬ ਦਾ ਸ਼ਰੀਕ ਬਣ ਗਿਆ। ਇਹ ਕਿਉਂ ਫਰਕ ਪਿਆ ਹੈ ਪੁੱਤਰਾਂ ਦੇ ਉੱਪਰ? ਭਗਤ ਦੇ ਘਰ ਦੇ ਵਿੱਚ ਰਾਕਸ਼ ਬਿਰਤੀ ਵਾਲੇ ਨੇ ਜਨਮ ਕਿਉਂ ਲਿਆ? ਕਾਰਨ ਕਿ ਮਾਤਾ ਦੀ ਉਦੋਂ ਵਾਸ਼ਨਾ ਰਾਕਸ਼ਾਂ ਵਾਲੀ ਬਣ ਗਈ ਸੀ। ਵਾਸ਼ਨਾ ਦੇ ਅਧੀਨ ਹੋ ਕੇ ਜਦੋਂ ਕਰਮ ਕੀਤਾ, ਉਹ ਭੋਗ ਬਣਿਆ, ਉਹ ਭੋਗ ਕਰਮ ਜਿਹੜਾ ਸੀ ਉਸਨੇ ਭੋਗੀ ਨੂੰ ਜਨਮ ਦਿੱਤਾ, ਹਰਨਾਕਸ਼ ਨੂੰ। ਪਰੰਤੂ ਇੱਥੇ ਹਰ ਸਮੇਂ ਪਰਮਾਤਮਾ ਦਾ ਸਿਮਰਨ ਚੱਲਦਾ ਹੈ, ਇਹ ਮਾਤਾ ਵਾਸ਼ਨਾ ਦੇ ਅਧੀਨ ਨਹੀਂ, ਇਸ ਕਰਕੇ ਇਸਨੇ ਜਨਮ ਦਿੱਤਾ ਹੈ ਜੋਗੀ ਨੂੰ, ਭਗਤ ਪ੍ਰਹਿਲਾਦ। ਜੋਗੀ ਦਾ ਅਰਥ ਹੁੰਦਾ ਹੈ ਜਿਹੜਾ ਜੁੜਿਆ ਹੋਵੇ ਪਰਮਾਤਮਾ ਨਾਲ, ਜਾਂ ਇੰਜ ਕਹਿ ਲਈਏ ਜੋ ਪਰਮਾਤਮਾ ਜੋਗਾ ਹੈ, ਜਿਹਦਾ ਸੰਬੰਧ ਪਰਮਾਤਮਾ ਨਾਲ ਜੁੜਿਆ ਹੈ, ਪਾਪੀਆਂ ਨਾਲ ਨਹੀਂ। ਇਸ ਲਈ ਪਾਪੀ ਨੂੰ ਜਨਮ ਦੇਣਾ ਹੈ, ਭਗਤ ਨੂੰ ਜਨਮ ਦੇਣਾ ਹੈ, ਇਹ ਮਾਤਾ ਦੇ ਹੱਥ ਵਿੱਚ ਹੈ। ਅਤੇ ਮਾਤਾ ਭਗਤ ਨੂੰ ਜਨਮ ਕਿਸ ਤਰ੍ਹਾਂ ਦੇ ਸਕਦੀ ਹੈ, ਪਾਪੀ ਨੂੰ ਕਿਸ ਤਰ੍ਹਾਂ ਦੇ ਸਕਦੀ ਹੈ, ਇਹ ਮਾਤਾ ਦੇ ਭਾਵ ਦੇ ਵਿੱਚ ਹੈ। ਮਾਤਾ ਵਾਸ਼ਨਾ ਦੇ ਅਧੀਨ ਹੈ, ਕਾਮੀ ਪੁਰਸ਼ ਜਨਮ ਲਵੇਗਾ। ਅਤੇ ਮਾਤਾ ਜੇ ਕਿਤੇ ਸੁਚਮਤਾ ਵਾਲੇ, ਸੰਜਮਤਾ ਵਾਲੇ ਵਿਚਾਰ ਦੇ ਵਿੱਚ ਹੈ, ਭਾਵ ਦੇ ਵਿੱਚ ਹੈ, ਅਤੇ ਮਾਤਾ ਇੱਕ ਮਹਾਨ ਮਹਾਰਾਜੇ ਨੂੰ ਜਨਮ ਦੇਵੇਗੀ, ਮਾਤਾ ਇੱਕ ਭਗਤ ਨੂੰ ਜਨਮ ਦੇਵੇਗੀ, ਉਸ ਮਾਤਾ ਦਾ ਵੀ ਸਤਿਕਾਰ ਹੁੰਦਾ ਹੈ। ਇਸ ਵਿਕਾਰ ਨੇ ਇਸੇ ਲਈ ਵੱਡਿਆਂ ਵੱਡਿਆਂ ਨੂੰ ਦਲਦਲ ਦੇ ਵਿੱਚ ਸੁੱਟ ਦਿੱਤਾ। ਹਰਨਾਕਸ਼ ਵਰਗੇ ਵੀ ਇਹਦੇ ਵੱਸ ਵਿੱਚ ਪੈ ਗਏ, ਹਿਰਨਕਸ਼ਪ ਵਰਗੇ ਵੀ ਇਹਦੇ ਵੱਸ ਵਿੱਚ ਪੈ ਗਏ, ਵੱਡੇ ਵੱਡੇ ਦੇਵੀ ਦੇਵਤੇ ਰਿਸ਼ੀ ਮੁਨੀ ਵੀ ਇਹਦੇ ਵੱਸ ਵਿੱਚ ਪੈ ਗਏ। ਕਾਰਨ ਇੱਕੋ ਸੀ ਕਿ ਵਾਸ਼ਨਾ ਦਾ ਅਤੇ ਕਰਮ ਦਾ ਆਪਸ ਵਿੱਚ ਸੰਬੰਧ ਕੀ ਹੈ, ਇਹਦੀ ਅਜੇ ਤੱਕ ਵਿਚਾਰ ਕਿਸੇ ਨੇ ਨਹੀਂ ਕੀਤੀ, ਇਹਦੀ ਸਮਝ ਕਿਸੇ ਨੂੰ ਨਹੀਂ ਆਈ, ਖੁੱਲ੍ਹ ਕੇ ਗੱਲ ਨਹੀਂ ਕੀਤੀ। ਮਨੁੱਖ ਦੇ ਅੰਦਰ ਉਹ ਵਾਸਨਾ ਭਰੀ ਰਹੀ, ਵਾਸਨਾ ਦੀ ਗੰਢ ਬੱਝੀ ਰਹੀ। ਜਦ ਤੱਕ ਖੁੱਲ੍ਹ ਕੇ ਵਿਚਾਰ ਨਹੀਂ ਹੋਵੇਗੀ, ਮਨੁੱਖ ਦੇ ਅੰਦਰ ਜੋ ਗੰਢ ਬੱਝੀ ਹੈ ਉਹ ਬਾਹਰ ਨਹੀਂ ਨਿਕਲੇਗੀ। ਮਨੁੱਖ ਵਿਕਾਰੀ ਹੈ, ਜਾਂ ਮਨੁੱਖ ਧਰਮੀ ਹੈ, ਇਹ ਮਨੁੱਖ ਦੀ ਵਿਚਾਰ ਤੋਂ ਪਤਾ ਲੱਗਦਾ ਹੈ। ਵਿਚਾਰ ਕੀਤੀ ਨਹੀਂ ਖੁੱਲ੍ਹ ਕੇ, ਵਿਕਾਰ ਅੰਦਰ ਹੀ ਬੈਠਾ ਰਿਹਾ। ਪਰਮਾਤਮਾ ਬਾਰੇ ਵਿਚਾਰ ਨਾ ਕਰੋ, ਪਰਮਾਤਮਾ ਦੇ ਬਾਰੇ ਕਿਸੇ ਤਰ੍ਹਾਂ ਦੀ ਤੁਸੀਂ ਵਿਚਾਰਧਾਰਾ ਨਾ ਮਨ ਵਿੱਚ ਲਿਆਓ, ਉਹ ਵੀ ਗੰਢ ਬੱਝੀ ਰਹੇਗੀ। ਇਹੀ ਗੰਢ ਹੈ ਕਿ ਅਜੇ ਤੱਕ ਸੰਸਾਰ ਵਿੱਚ ਇਹ ਪਤਾ ਹੀ ਨਹੀਂ ਲੱਗਿਆ ਕਿ ਪਰਮਾਤਮਾ ਹੈ ਕੌਣ, ਗੁਰੂ ਹੈ ਕੌਣ। ਸਾਰਾ ਸੰਸਾਰ ਹੀ ਭਟਕਣਾ ਵਿੱਚ ਪਿਆ ਹੋਇਆ ਹੈ। ਕੋਈ ਪਹਾੜਾਂ ਦੀਆਂ ਕੰਧਰਾਂ 'ਤੇ ਜਾ ਰਿਹਾ ਹੈ, ਕੋਈ ਪਰਬਤਾਂ ਦੀਆਂ ਚੋਟੀਆਂ 'ਤੇ ਜਾ ਰਿਹਾ ਹੈ, ਕੋਈ ਜੰਗਲਾਂ ਦੇ ਵਿੱਚ ਜਾ ਰਿਹਾ ਹੈ, ਕੋਈ ਜਾ ਕੇ ਨਦੀਆਂ ਦੇ ਪਾਣੀ ਦੇ ਵਿੱਚ ਬੈਠ ਕੇ ਤਪ ਕਰ ਰਿਹਾ ਹੈ, ਪਰੰਤੂ ਕਿਸੇ ਨੂੰ ਇਹ ਨਹੀਂ ਪਤਾ ਲੱਗਿਆ ਕਿ ਪਰਮਾਤਮਾ ਹੈ ਕੀ, ਬ੍ਰਹਮ ਹੈ ਕੀ, ਪਰਮਾਤਮਾ ਹੈ ਕਿੱਥੇ। ਇਹਦਾ ਗਿਆਨ ਅਜੇ ਤੱਕ ਕਿਸੇ ਨੂੰ ਨਹੀਂ ਮਿਲਿਆ, ਇਹ ਗੰਢ ਬੱਝੀ ਰਹੀ। ਖੁੱਲ੍ਹ ਕੇ ਵਿਚਾਰ ਪਰਮਾਤਮਾ ਦੀ ਕੋਈ ਨਹੀਂ ਕਰਦਾ। ਜੇ ਕੋਈ ਪਰਮਾਤਮਾ ਦੀ ਖੁੱਲ੍ਹ ਕੇ ਵਿਚਾਰ ਕਰਦਾ ਹੈ ਤਾਂ ਲੋਕ ਉਹਦੇ ਵੱਲ ਉਂਗਲਾਂ ਚੁੱਕਣੀਆਂ ਸ਼ੁਰੂ ਕਰ ਦਿੰਦੇ ਨੇ, ਆਪਣੇ ਆਪ ਨੂੰ ਬ੍ਰਹਮ ਗਿਆਨੀ ਅਖਵਾਉਣ ਲੱਗਿਆ, ਸੰਤ ਅਖਵਾਉਣ ਲੱਗਿਆ। ਪਰਮਾਤਮਾ ਕੀ ਹੈ? ਇਹ ਮਨੁੱਖ ਦੀ ਆਤਮਾ ਹੈ। ਗੁਰਬਾਣੀ ਵੀ ਉਚਾਰਨ ਕਰਦੀ ਹੈ, ਜਿੰਨੀ ਆਤਮ ਚੀਨਿਆ ਪਰਮਾਤਮ ਸੋਈ। ਮਨੁੱਖ ਦੁਨੀਆ ਦਾ ਗਿਆਨ ਸੁਣੇ ਖੁਸ਼ ਹੁੰਦਾ ਹੈ, ਮਨੁੱਖ ਸਮਾਜ ਦਾ ਗਿਆਨ ਸੁਣੇ ਖੁਸ਼ ਹੁੰਦਾ ਹੈ, ਪਰੰਤੂ ਮਨੁੱਖ ਨਿੱਜ ਦਾ ਗਿਆਨ ਸੁਣੇ, ਆਪਣੇ ਅੰਦਰ ਦੀ ਵਿਚਾਰ ਸੁਣੇ, ਅੰਦਰੋਂ ਪਰਮਾਤਮਕ ਗਿਆਨ ਸੁਣੇ, ਤਾਂ ਮਨੁੱਖ ਜਿਹੜਾ ਹੈ ਉਹ ਆਪ ਤਾਂ ਬ੍ਰਹਮ ਦਾ ਗਿਆਨ ਸੁਣਦਾ ਹੈ, ਪਰੰਤੂ ਦੂਜੇ ਸੰਸਾਰ ਵਾਲੇ ਉਸ ਨੂੰ ਦੂਜੀ ਨਿਗਾਹ ਨਾਲ ਦੇਖਣਗੇ। ਬਾਕੀ ਦਾ ਸਮਾਜ ਜਿਹੜਾ ਉਹਦੇ ਨਾਲ ਜੁੜੇਗਾ ਨਹੀਂ, ਵਿਰੋਧ ਤਾਂ ਕਰੇਗਾ। ਇਸੇ ਲਈ ਗੁਰਬਾਣੀ ਵਿੱਚ ਗੁਰਦੇਵ ਜੀ ਕਹਿੰਦੇ ਨੇ, ਭਗਤਾਂ ਤੈਂ ਸੰਸਾਰੀਆਂ, ਜੋੜ ਕਦੇ ਨਾ ਆਇਆ। ਇੱਕ ਭਗਤ ਦਾ ਸੰਸਾਰੀ ਜੀਵਾਂ ਦੇ ਨਾਲ ਕਦੇ ਵੀ ਜੋੜ ਨਹੀਂ ਬਣਿਆ। ਕਿਉਂ? ਕਿਉਂਕਿ ਭਗਤ ਨੂੰ ਜਨਮ ਮਾਤਾ ਨੇ ਦਿੱਤਾ ਹੈ, ਤਾਂ ਉਸ ਸਮੇਂ ਮਾਤਾ ਦੇ ਭਾਵ ਵਿੱਚ ਪਰਮਾਤਮਾ ਸੀ। ਸੰਸਾਰੀ ਜੀਵ ਜਿਨ੍ਹਾਂ ਨੂੰ ਪਰਮਾਤਮਾ ਦੀ ਸੋਝੀ ਨਹੀਂ, ਉਹਨਾਂ ਨੂੰ ਜਦੋਂ ਮਾਤਾ ਨੇ ਜਨਮ ਦਿੱਤਾ ਹੈ ਤਾਂ ਉਹਦੇ ਮਨ ਦੇ ਵਿੱਚ ਵਾਸ਼ਨਾ ਸੀ, ਉਹ ਵਾਸ਼ਨਾ ਤੋਂ ਬਾਹਰ ਹੀ ਨਹੀਂ ਨਿਕਲ ਸਕੇ। ਕਈਆਂ ਨੇ ਤਾਂ ਪਰਮਾਤਮਾ ਦੇ ਪ੍ਰਾਪਤੀ ਦਾ ਜ਼ਰੀਆ ਹੀ ਇਸ ਵਾਸ਼ਨਾ ਨੂੰ ਬਣਾ ਲਿਆ, ਕਈਆਂ ਨੇ ਤਾਂ ਪਰਮਾਤਮਾ ਦੀ ਪ੍ਰਾਪਤੀ ਦਾ ਮਾਰਗ ਹੀ ਇਸ ਕਾਮ ਵਾਸ਼ਨਾ ਨੂੰ ਮੰਨ ਲਿਆ, ਅਤੇ ਉਹਨਾਂ ਨੇ ਵਾਸ਼ਨਾ ਦੇ ਅਧੀਨ ਹੋ ਕੇ ਹੀ ਇਹਨਾਂ ਦੀ ਪੂਜਾ ਕਰਨੀ ਸ਼ੁਰੂ ਕਰ ਦਿੱਤੀ। ਅੱਜ ਥਾਂ ਥਾਂ 'ਤੇ ਉਹਨਾਂ ਦੀ ਪੂਜਾ ਹੋ ਰਹੀ ਹੈ। ਮੁਆਫ ਕਰਨਾ, ਸੰਸਾਰ ਦੇ ਵਿੱਚ ਪਰਮਾਤਮਾ ਦੀ ਪੂਜਾ ਹੋਵੇ, ਰਾਮ ਦੀ ਪੂਜਾ ਹੋਵੇ, ਉੱਤਮ ਗੱਲ ਹੈ। ਸੰਸਾਰ ਦੇ ਵਿੱਚ ਵਿਕਾਰ ਦੀ ਪੂਜਾ ਹੋਵੇ, ਸੰਸਾਰ ਦੇ ਵਿੱਚ ਵਾਸ਼ਨਾ ਦੀ ਪੂਜਾ ਹੋਵੇ, ਇਹ ਸਭ ਤੋਂ ਖਤਰਨਾਕ ਗੱਲ ਹੈ। ਸੰਸਾਰ ਵਿੱਚ ਇਹੀ ਕੁਛ ਹੋ ਰਿਹਾ ਹੈ। ਅੱਜ ਮਨੁੱਖ ਬਾਹਰੋਂ ਬੇਸ਼ੱਕ ਧਾਰਮਿਕ ਲਿਬਾਸ ਸੁੰਦਰ ਪਹਿਨਿਆ, ਦੁਨੀਆ ਦੇ ਵਾਸਤੇ ਬੇਸ਼ੱਕ ਉਹ ਤਿਆਗੀ ਬਣ ਗਿਆ, ਇੱਥੋਂ ਤੱਕ ਕਿ ਗ੍ਰਸਤ ਧਰਮ ਵੀ ਕਬੂਲ ਨਹੀਂ ਕੀਤਾ, ਪਰੰਤੂ ਅੱਜ ਵੀ ਉਹਦੇ ਅੰਦਰ ਉਹ ਕਾਮ ਜਿਹੜਾ ਹੈ ਉਹ ਬੱਝਾ ਹੋਇਆ ਹੈ। ਉਹ ਅੱਜ ਵੀ ਪੂਜਾ ਉਸੇ ਵਾਸ਼ਨਾ ਦੀ ਕਰ ਰਿਹਾ, ਉਹ ਵਾਸ਼ਨਾ ਤੋਂ ਬਾਹਰ ਨਹੀਂ ਜਾ ਸਕਿਆ। ਜਿੰਨੀ ਕੋਸ਼ਿਸ਼ ਕੀਤੀ ਉਸਨੇ ਭੱਜਣ ਦੀ, ਬਾਹਰ ਜਾਣ ਦੀ, ਉਨਾ ਹੀ ਉਹਦੀ ਦਲਦਲ ਦੇ ਵਿੱਚ ਉਲਝਦਾ ਗਿਆ, ਉਨਾ ਹੀ ਉਹਦੇ ਖੂਹ ਦੇ ਵਿੱਚ ਡੁੱਬਦਾ ਗਿਆ, ਗੋਤੇ ਖਾਂਦਾ ਗਿਆ। ਹੋਇਆ ਕਿ ਜਿਹੜਾ ਬਿਲਕੁਲ ਸਿਖਰ 'ਤੇ ਚੜ੍ਹਿਆ ਸੀ ਹੇਠਾਂ ਆ ਕੇ ਡਿੱਗ ਪਿਆ। ਵਿਕਾਰ ਨੇ ਉਸਨੂੰ ਥੱਲੇ ਲਿਆ ਕੇ ਸੁੱਟ ਦਿੱਤਾ। ਵੱਡੇ ਵੱਡੇ ਰਾਜੇ, ਮਹਾਰਾਜੇ ਇਸ ਵਿਕਾਰ ਨੇ ਹੇਠਾਂ ਧਰਤੀ 'ਤੇ ਲਿਆ ਕੇ ਸੁੱਟ ਦਿੱਤੇ। ਵੱਡੇ ਵੱਡੇ ਤਪੱਸਵੀ, ਅਜਾ ਮੱਲ ਵਰਗੇ ਗਿਆਨੀ ਇਸ ਵਿਕਾਰ ਨੇ ਲਿਆ ਕੇ ਧਰਤੀ 'ਤੇ ਸੁੱਟ ਦਿੱਤੇ। ਅਜਾ ਮੱਲ ਨੂੰ ਕਿਹਾ ਗਿਆ, ਗੁਰੂ ਕਹਿ ਰਿਹਾ ਉਸਦਾ ਕਿ ਅਜਾ ਮੱਲ ਤੂੰ ਸ਼ਹਿਰ ਦੇ ਵਿੱਚ ਦੀ ਨਹੀਂ ਜਾਣਾ। ਕਿਉਂ ਨਹੀਂ ਜਾਣਾ? ਉਹ ਕਾਰਨ ਹੀ ਨਹੀਂ ਦੱਸਿਆ। ਉਹ ਅਜਾ ਮੱਲ ਜਿਹੜਾ ਵੇਦਾਂ ਦੀ ਕਥਾ ਕਰਨ ਵਾਲਾ, ਜਿਹੜਾ ਸ਼ਾਸਤਰਾਂ ਦੀ ਕਥਾ ਕਰਨ ਵਾਲਾ, ਸਿਮਰਤੀਆਂ ਦੀ ਕਥਾ ਕਰਨ ਵਾਲਾ ਅਜਾ ਮੱਲ ਹੈ, ਉਹ ਅੱਜ ਵਿਕਾਰੀ ਬਣ ਗਿਆ, ਵਾਸ਼ਨਾ ਦੇ ਅਧੀਨ ਹੋ ਗਿਆ। ਇੱਕ ਦਿਨ ਮਨ ਦੇ ਵਿੱਚ ਸੋਚਦਾ ਹੈ, ਮੇਰਾ ਗੁਰੂ ਨਿੱਤ ਕਹਿੰਦਾ ਸ਼ਹਿਰ ਦੇ ਵਿੱਚ ਦੀ ਨਹੀਂ ਜਾਣਾ, ਬਾਜ਼ਾਰ ਦੇ ਵਿੱਚ ਦੀ ਨਹੀਂ ਜਾਣਾ, ਮੈਂ ਬਾਜ਼ਾਰ ਦੇ ਵਿੱਚ ਦੀ ਲੰਘ ਕੇ ਤਾਂ ਦੇਖਾਂ ਤਾਂ ਸਹੀ ਕਿ ਉੱਥੇ ਕੀ ਕਾਰਨ ਹੈ ਕਿ ਕਿਉਂ ਮੇਰਾ ਗੁਰੂ ਮੈਨੂੰ ਰੋਕਦਾ ਹੈ। ਸਾਡੇ ਗੁਰੂ ਨੇ ਰੋਕੇ ਸਾਨੂੰ ਵਿਕਾਰਾਂ ਤੋਂ ਬਚਣ ਲਈ, ਸਾਡੇ ਗੁਰੂ ਨੇ ਰੋਕੇ ਸਾਨੂੰ ਚੁਗਲੀ ਨਿੰਦਿਆ ਕਰਨ ਤੋਂ। ਕਿਉਂ ਰੋਕਿਆ? ਸਾਡੇ ਗੁਰੂ ਨੇ ਗੁਰੂ ਗ੍ਰੰਥ ਸਾਹਿਬ ਰੂਪੀ ਗਿਆਨ ਬਖਸ਼ਿਆ, ਸਾਡੇ ਗੁਰੂ ਨੇ ਦੱਸੇ ਸਾਨੂੰ ਕਿਉਂ ਰੋਕ ਰਿਹਾ ਤੈਨੂੰ ਮੈਂ? ਸਾਡਾ ਗੁਰੂ ਕਹਿੰਦਾ ਕਿ ਜੇ ਤੂੰ ਵਿਕਾਰਾਂ ਦੇ ਅਧੀਨ ਹੋਵੇਂਗਾ, ਦੁੱਖਾਂ ਦੀ ਦਲਦਲ ਵਿੱਚ ਜਾ ਕੇ ਡਿੱਗੇਗਾ, ਵਿਕਾਰਾਂ ਦੇ ਅਧੀਨ ਹੋਵੇਂਗਾ, ਨਰਕਾਂ ਦੇ ਵਿੱਚ ਜਾ ਕੇ ਡੁੱਬੇਗਾ। ਹੇ ਕਾਮੰਗ ਨਰਕ ਬਿਸਰਾਮੰਗ, ਗੁਰੂ ਨੇ ਦੱਸਿਆ, ਗੁਰਸਿੱਖ ਰੁਕ ਗਿਆ। ਪਰੰਤੂ ਅਜਾ ਮਲ ਦਾ ਗੁਰੂ ਦੱਸਦਾ ਨਹੀਂ, ਅਜਾ ਮਲ ਉਸੇ ਮਾਰਗ 'ਤੇ ਚੱਲ ਪਿਆ। ਗੁਰੂ ਨੇ ਦੱਸਿਆ, ਚੁਗਲੀ ਨਿੰਦਿਆ ਕਰਨ ਦੇ ਨਾਲ ਹੇ ਮਨੁੱਖ, ਤੇਰੀ ਆਤਮਾ ਤੈਨੂੰ ਧਰਕਾਰੇਗੀ, ਤੇਰੀ ਆਤਮਾ ਗੰਦੀ ਹੋ ਜਾਏਗੀ, ਉਹਦੇ ਚਾਰ ਚਫੇਰੇ ਵਿਕਾਰਾਂ ਦੀ ਮੈਲ ਜਿਹਦੀ ਪਰਤ ਜਿਹੜੀ ਜੰਮ ਜਾਵੇਗੀ। ਇਸ ਵਾਸਤੇ ਤੂੰ ਚੁਗਲੀ ਨਿੰਦਿਆ ਵਿਸ਼ੇ ਵਿਕਾਰ ਵਿਸ਼ੇ ਵੇਗਾਂ ਦਾ ਤਿਆਗ ਕਰ ਦੇ। ਗੁਰਸਿੱਖ ਨੇ ਤਿਆਗ ਕਰ ਦਿੱਤਾ, ਗੁਰਸਿੱਖ ਨੇ ਛੱਡ ਦਿੱਤਾ, ਕਿਉਂਕਿ ਗੁਰੂ ਨੇ ਕਾਰਨ ਦੱਸ ਦਿੱਤਾ, ਅਜਾ ਮਲ ਨੂੰ ਨਹੀਂ ਦੱਸਿਆ। ਗੁਰੂ ਕਾਰਨ ਦੱਸ ਰਿਹਾ ਕਿ ਹੇ ਮਨੁੱਖ, ਜੇ ਤੂੰ ਨਿਗੁਰਾ ਹੈ ਤਾਂ ਤੈਨੂੰ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੋ ਸਕਦੀ। ਨਿਗੁਰੇ ਪੁਰਸ਼ ਨੂੰ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੋ ਸਕਦੀ। ਗੁਰਬਾਣੀ ਵਿੱਚ ਵੀ ਸਤਿਗੁਰੂ ਜੀ ਉਚਾਰਨ ਕਰਕੇ ਦੱਸਦੇ ਨੇ, ਕਹਿੰਦੇ ਹਨ, ਗੁਰਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੈ, ਗੁਰਬਿਨ ਸੁਰਤ ਨਾ ਸਿੱਧ, ਗੁਰੂ ਬਿਨ ਮੁਕਤ ਨਾ ਪਾਵੈ। ਗੁਰਸਿੱਖ ਨੇ ਮੰਨਿਆ ਅਤੇ ਗੁਰਸਿੱਖ ਗੁਰੂ ਵਾਲਾ ਬਣ ਗਿਆ, ਗੁਰਸਿੱਖ ਨੇ ਅੰਮ੍ਰਿਤ ਦੀ ਦਾਤ ਪ੍ਰਾਪਤ ਕਰ ਲਈ। ਗੁਰੂ ਵਾਲਾ ਬਣ ਕੇ ਗੁਰਸਿੱਖ ਪਰਮਾਤਮਾ ਦੀ ਪ੍ਰਾਪਤੀ ਕਰਦਾ ਹੈ। ਗੁਰੂ ਨੇ ਖੁਦ ਗੁਰਸਿੱਖ ਨੂੰ ਪਰਮਾਤਮਾ ਦੇ ਨਾਲ ਜੋੜਿਆ ਹੈ, ਪਰੰਤੂ ਅਜਾ ਮਲ ਦੇ ਗੁਰੂ ਨੇ ਕਾਰਨ ਨਹੀਂ ਦੱਸਿਆ ਕਿ ਸ਼ਹਿਰ ਦੇ ਵਿੱਚ ਦੀ ਕਿਉਂ ਨਹੀਂ ਜਾਣਾ। ਹੋਇਆ ਕੀ? ਅਜਾ ਮਲ ਉਸੇ ਮਾਰਗ 'ਤੇ ਚੱਲ ਪਿਆ। ਗੁਰਦੇਵ ਜੀ ਉਚਾਰਨ ਕਰਦੇ ਨੇ, ਬਚਨ ਕਰਦੇ ਨੇ, ਗੁਰੂ ਜਿਨ੍ਹਾਂ ਕਾ ਅੰਧੁਲਾ ਸਿੱਖ ਭੀ ਅੰਧੇ ਕਰਮ ਕਰੇਨ। ਜਿਨ੍ਹਾਂ ਦਾ ਗੁਰੂ ਅੰਨਾ ਹੋਵੇ ਨਾ, ਭਾਵ ਜਿਸ ਨੂੰ ਪੂਰਨ ਗਿਆਨ ਖੁਦ ਨੂੰ ਨਾ ਹੋਵੇ, ਉਹਦੇ ਗਾਂ ਜਿਹੜੇ ਸਿੱਖ ਚੇਲੇ ਹੁੰਦੇ ਨਾ, ਉਹ ਵੀ ਅੰਨੇ ਕਰਮ ਕਰਦੇ ਨੇ, ਉਹ ਵੀ ਅਗਿਆਨਤਾ ਦੇ ਵਾਸੀ ਪਏ ਰਹਿੰਦੇ ਨੇ। ਸੋਝੀ ਉਹਨਾਂ ਚੇਲਿਆਂ ਨੂੰ ਵੀ ਨਹੀਂ ਆਉਂਦੀ। ਜਿਸ ਤਰ੍ਹਾਂ ਭਗਤ ਕਬੀਰ ਜੀ ਉਚਾਰਨ ਕਰਦੇ ਨੇ, ਕਹਿੰਦੇ ਨੇ, ਕਬੀਰ ਮਾਏ ਮੂੰਡੋ ਤਿਹ ਗੁਰੂ ਕੀ, ਜਾ ਤੇ ਭਰਮ ਨਾ ਜਾਏ, ਆਪ ਡੁੱਬੇ ਚਹੋਂ ਬੇਦ ਮੈਂ, ਚੇਲੇ ਦੀਏ ਬਹਾਏ। ਗੁਰੂ ਬਣ ਗਿਆ, ਚਾਰ ਵੇਦਾਂ ਨੂੰ ਪੜ੍ਹਦਾ ਪੜ੍ਹਦਾ ਕੇਵਲ ਪੜ੍ਹਨ ਤੱਕ ਸੀਮਤ ਰਿਹਾ, ਨਾ ਵਿਚਾਰ ਕੀਤੀ ਨਾ ਧਾਰਨ ਕੀਤਾ ਗਿਆਨ ਨੂੰ ਆਪਣੇ ਅੰਦਰ। ਹੋਇਆ ਕਿ ਆਪ ਡੁੱਬੇ ਚਹੋਂ ਬੇਦ ਮੈਂ, ਚੌਵਾਂ ਵੇਦਾਂ ਵਿੱਚ ਆਪ ਡੁੱਬ ਗਿਆ। ਚੇਲੇ ਦੀਏ ਬਹਾਏ, ਨਾਲ ਆਪਣੇ ਚੇਲਿਆਂ ਨੂੰ ਵੀ ਬਹਾ ਕੇ ਲੈ ਗਿਆ। ਕਾਰਨ, ਗੁਰੂ ਜਿਨ੍ਹਾਂ ਕਾ ਅੰਧੁਲਾ, ਜਿਨ੍ਹਾਂ ਦਾ ਗੁਰੂ ਅੰਨਾ ਹੈ। ਸਿੱਖ ਭੀ ਅੰਧੇ ਕਰਮ ਕਰੇਨ, ਉਸ ਅੰਨੇ ਗੁਰੂ ਦੇ ਸਿੱਖ ਜਿਹੜੇ ਨੇ ਉਹ ਵੀ ਅੰਧੇ ਹੀ ਕਰਮ ਕਰਦੇ ਨੇ। ਇਸੇ ਲਈ ਗੁਰਦੇਵ ਜੀ ਕਹਿੰਦੇ ਨੇ, ਅੰਧਾ ਆਗੂ ਜੇ ਥੀਏ, ਜੇ ਅੰਨਾ ਆਗੂ ਹੋਵੇ ਨਾ, ਤਾਂ ਮਾਰਗ ਸਹੀ ਕਿਹੜਾ ਏ, ਰਸਤਾ ਸਹੀ ਕਿਹੜਾ ਏ, ਅੰਨਾ ਆਗੂ ਹੋਵੇ ਤਾਂ ਨਹੀਂ ਪਤਾ ਲੱਗਦਾ। ਕਿਉਂ ਪਾਦਰ ਜਾਣਾ? ਕਿਉਂਕਿ ਖੁਦ ਅੰਧਾ ਏ, ਉਹਨੂੰ ਕੀ ਪਤਾ ਏ ਜਿਹੜੇ ਮਾਰਗ 'ਤੇ ਉਹ ਚੱਲ ਰਿਹਾ ਏ ਉਹ ਅੱਗੇ ਸਾਫ਼ ਹੈ ਜਾਂ ਨਹੀਂ ਸਾਫ਼। ਸੁਣ ਕੇ ਤਾਂ ਕਹਿ ਸਕਦਾ ਹੈ ਕਿ ਅੱਗੋਂ ਸਾਫ਼ ਹੈ, ਪਰੰਤੂ ਉਸਨੇ ਦੇਖਿਆ ਨਹੀਂ। ਅਜਾ ਮਲ ਨੂੰ ਸਿੱਖਿਆ ਦੇਣ ਵਾਲਾ ਗੁਰੂ ਵੀ ਅੰਧਾ ਆਗੂ ਹੈ। ਅਜਾ ਮਲ ਨੂੰ ਸਿੱਖਿਆ ਦੇਣ ਵਾਲਾ ਵੀ ਗੁਰੂ ਜਿਹੜਾ ਹੈ ਨਾ, ਗੁਰੂ ਜਿਨ੍ਹਾਂ ਕਾ ਅੰਧੁਲਾ, ਉਹ ਹੈ। ਇਹੀ ਕਾਰਨ ਬਣਿਆ ਉਹ ਅਜਾ ਮਲ ਵੇਦਾਂ ਦੀ ਕਥਾ ਕਰਨ ਵਾਲਾ, ਉਹ ਅਜਾ ਮਲ ਸ਼ਾਸਤਰਾਂ ਦੀ ਕਥਾ ਕਰਨ ਵਾਲਾ, ਉਹ ਅਜਾ ਮਲ ਸਿਮਰਤੀਆਂ ਦੀ ਕਥਾ ਕਰਨ ਵਾਲਾ ਅੱਜ ਵਿਕਾਰੀ ਬਣ ਗਿਆ, ਅੱਜ ਵਾਸ਼ਨਾ ਦੇ ਅਧੀਨ ਹੋ ਗਿਆ। ਗੁਰੂ ਕਹਿ ਰਿਹਾ ਸੀ ਸ਼ਹਿਰ ਦੇ ਵਿੱਚ ਦੀ ਨਹੀਂ ਜਾਣਾ, ਗੁਰੂ ਨੇ ਪੂਰਨ ਗਿਆਨ ਨਹੀਂ ਦਿੱਤਾ ਕਿ ਕਿਉਂ ਨਹੀਂ ਜਾਣਾ, ਉਹ ਅਜਾ ਮਲ ਸ਼ਹਿਰ ਦੇ ਵਿੱਚ ਦੀ ਤੁਰ ਪਿਆ। ਸ਼ਹਿਰ ਦੇ ਅੰਦਰ ਜਾ ਕੇ ਰੌਣਕ ਦੇਖੀ, ਸੋਹਣੀ ਰੰਗਤ ਦੇਖੀ, ਸੋਹਣੇ ਬਾਜ਼ਾਰ ਦੇਖੇ, ਉੱਚੀਆਂ ਅਟਾਰੀਆਂ ਦੇਖੀਆਂ, ਇਮਾਰਤਾਂ ਦੇਖੀਆਂ, ਮਨ ਜਿਹੜਾ ਹੈ ਚੰਚਲਤਾਈ ਵਿੱਚ ਆ ਗਿਆ। ਮਨੁੱਖ ਜੋ ਕੁਛ ਦੇਖਦਾ ਹੈ ਨਾ, ਉਹਦਾ ਅਸਰ ਮਨੁੱਖ ਦੇ ਮਨ ਦੇ ਉੱਪਰ ਜ਼ਰੂਰ ਜਾਂਦਾ ਹੈ। ਇਸੇ ਲਈ ਗੁਰਦੇਵ ਜੀ ਕਹਿੰਦੇ ਨੇ, ਬ੍ਰਹਮ ਦੀਸ ਹੈ, ਬ੍ਰਹਮ ਸੁਣੀਐ, ਸਦਾ ਬ੍ਰਹਮ ਨੂੰ ਦੇਖੋ, ਪਰਮਾਤਮਾ ਨੂੰ ਦੇਖੋ ਅਤੇ ਪਰਮਾਤਮਾ ਨੂੰ ਸੁਣੋ। ਜੋ ਦੇਖ ਰਹੇ ਹੋ, ਜੋ ਸੁਣ ਰਹੇ ਹੋ, ਉਹਦਾ ਅਸਰ ਮਨ ਦੇ ਉੱਪਰ ਜ਼ਰੂਰ ਹੁੰਦਾ ਹੈ। ਚੰਗੀ ਚੀਜ਼ ਦੇਖਦੇ ਹੋ, ਮਨ ਪ੍ਰਭਾਵਿਤ ਹੁੰਦਾ ਹੈ। ਮੰਦੀ ਚੀਜ਼ ਦੇਖਦੇ ਹੋ, ਮਨ ਤਾਂ ਵੀ ਪ੍ਰਭਾਵਿਤ ਹੁੰਦਾ ਹੈ। ਅਜਾ ਮੱਲ ਨੇ ਬਾਜ਼ਾਰ ਦੇਖੇ, ਉੱਚੀਆਂ ਇਮਾਰਤਾਂ ਦੇਖੀਆਂ, ਇਮਾਰਤਾਂ ਦੇ ਵੱਲ ਨੂੰ ਉਤਾਂਹ ਦੇਖਦਾ ਹੈ। ਇੱਕ ਖਿੜਕੀ ਦੇ ਵਿੱਚ ਖੂਬਸੂਰਤ ਲੜਕੀ ਬੈਠੀ ਹੈ, ਮਨ ਉਹਦੇ ਰੂਪ ਦੇ ਉੱਪਰ ਲੁਭਾਏਮਾਨ ਹੋ ਗਿਆ। ਔਰਤ ਦਾ ਗਿਆਨ ਅਜਾ ਮੱਲ ਦੇ ਗੁਰੂ ਨੇ ਦਿੱਤਾ ਹੀ ਨਹੀਂ ਸੀ। ਗੁਰਦੇਵ ਕਹਿ ਰਹੇ ਨੇ, ਸੋ ਕਿਉਂ ਮੰਦਾ ਆਖੀਐ ਜਿਤ ਜੰਮਹਿ ਰਾਜਾਨ। ਭਾਈ ਗੁਰਦਾਸ ਜੀ ਵੀ ਕਹਿ ਰਹੇ ਨੇ, ਦੇਖ ਪਰਾਈਆਂ ਚੰਗੀਆਂ ਮਾਵਾਂ ਧੀਆਂ ਭੈਣਾਂ ਜਾਣੈ। ਗੁਰਦੇਵ ਜੀ ਕਹਿ ਰਹੇ ਨੇ, ਏਕਾ ਨਾਰੀ ਸਦਾ ਜਤੀ। ਅੱਗੇ ਗੁਰਦੇਵ ਜੀ ਕਹਿੰਦੇ ਨੇ, ਪਰ ਨਾਰੀ ਧੀ ਭੈਣ ਬਖਾਣੈ। ਗੁਰਸਿੱਖ ਨੂੰ ਗਿਆਨ ਹੈ, ਗੁਰਸਿੱਖ ਨੂੰ ਸਮਝ ਆ ਗਈ। ਗੁਰਸਿੱਖ ਪਰਾਈ ਔਰਤ ਨੂੰ ਬਜ਼ੁਰਗ ਹੈ, ਮਾਤਾ ਦੇ ਤੁੱਲ ਮੰਨਦਾ ਹੈ, ਭੈਣ ਦੇ ਤੁੱਲ ਮੰਨਦਾ ਹੈ, ਬੱਚੀ ਹੈ ਅਤੇ ਧੀ ਦੇ ਤੁੱਲ ਮੰਨਦਾ ਹੈ। ਕਿਉਂਕਿ ਗੁਰੂ ਨੇ ਦੱਸਿਆ ਗਿਆਨ ਕਿ ਉਹ ਕਿਸ ਤਰ੍ਹਾਂ ਨੇ ਤੇਰੇ ਵਾਸਤੇ। ਅਜਾ ਮੱਲ ਦੇ ਗੁਰੂ ਨੇ ਔਰਤ ਦਾ ਗਿਆਨ ਨਹੀਂ ਦਿੱਤਾ। ਅਜਾ ਮੱਲ ਨੂੰ ਔਰਤ ਦੇ ਗਿਆਨ ਬਾਰੇ ਪਤਾ ਨਹੀਂ, ਕਿਉਂਕਿ ਗੁਰੂ ਅੰਧਲਾ ਹੈ, ਗੁਰੂ ਨੇ ਪੂਰਨ ਗਿਆਨ ਨਹੀਂ ਸੀ ਦਿੱਤਾ। ਅੱਜ ਮਨ ਜਿਹੜਾ ਹੈ ਉਸ ਔਰਤ 'ਤੇ ਆ ਕੇ ਖਲੋ ਗਿਆ। ਉਹ ਅਜਾ ਮੱਲ ਚਬਾਰੇ ਦੇ ਵਿੱਚ ਚਲੇ ਗਿਆ, ਉਸ ਸੁੰਦਰਤਾ ਦੇ ਉੱਪਰ ਲੁਭਾਏਮਾਨ ਹੋ ਕੇ। ਉਹ ਚਬਾਰਾ ਵੇਸਵਾ ਦਾ ਹੈ, ਉਹ ਔਰਤ ਇੱਕ ਵੇਸਵਾ ਹੈ। ਉਸ ਵੇਸਵਾ ਨੂੰ ਨਾਲ ਲੈ ਕੇ ਇਹ ਅਜਾ ਮੱਲ ਜਿਹੜੇ ਰਾਜੇ ਦੇ ਦਰਬਾਰ ਵਿੱਚ ਕਥਾ ਕਰਿਆ ਕਰਦਾ ਸੀ, ਉਹ ਦਰਬਾਰ ਵੀ ਛੱਡ ਦਿੱਤਾ, ਕਥਾ ਕਰਨ ਵਾਲਾ ਕਰਮ ਵੀ ਛੱਡ ਦਿੱਤਾ, ਜੰਗਲਾਂ ਦੇ ਵਿੱਚ ਚਲੇ ਗਿਆ, ਜੰਗਲੀ ਜਾਨਵਰਾਂ ਦੇ ਵਿੱਚ ਪਹੁੰਚ ਗਿਆ ਹੈ। ਕਿੱਥੇ ਉਹ ਦੁਨੀਆ ਦੇ ਧਾਰਮਿਕ ਗ੍ਰੰਥਾਂ ਦਾ ਗਿਆਤਾ ਸੀ, ਵੈਸ਼ਨੂੰ ਧਰਮ ਦੇ ਵਿੱਚ ਪਰਪੱਕ ਰਹਿਣ ਵਾਲਾ ਸੀ, ਪਰੰਤੂ ਇੱਕ ਅੰਧੇ ਗੁਰੂ ਨੇ ਅੰਧਾ ਗਿਆਨ ਦਿੱਤਾ। ਉਹ ਅਜਾ ਮੱਲ ਵਿਕਾਰੀ ਬਣ ਗਿਆ ਅਤੇ ਜੰਗਲ ਦੇ ਵਿੱਚ ਰਹਿ ਕੇ ਜਾਨਵਰਾਂ ਨੂੰ ਮਾਰ ਕੇ ਉਹਨਾਂ ਦਾ ਭੋਜਨ ਖਾ ਕੇ ਆਪਣਾ ਢਿੱਡ ਭਰਦਾ ਹੈ, ਆਪਣਾ ਪੇਟ ਭਰਦਾ ਹੈ। ਪੂਰਬਲੇ ਕਰਮ ਚੰਗੇ ਸਨ ਤਾਂ ਵੇਦਾਂ ਦੀ ਕਥਾ ਜਿਹੜੀ ਸੀ ਸਿੱਖੀ ਉਸਨੇ। ਧਾਰਮਿਕ ਗ੍ਰੰਥਾਂ ਦੀ ਕਥਾ ਸਿੱਖਣੀ ਜਾਂ ਧਾਰਮਿਕ ਗ੍ਰੰਥ ਪੜ੍ਹਨੇ, ਧਾਰਮਿਕ ਗ੍ਰੰਥਾਂ ਦੀ ਵਿਚਾਰ ਜਿਹੜੀ ਹੈ ਸਮਝਣੀ, ਇਹ ਵੀ ਪੂਰਬਲੇ ਸ਼ੁਭ ਕਰਮਾਂ ਦਾ ਫਲ ਹੁੰਦਾ ਹੈ। ਕਿਸੇ ਮਹਾਂਪੁਰਖ ਦੀ, ਪ੍ਰਭੂ ਪਿਆਰੇ ਦੀ ਸੰਗਤ ਹੋਣੀ, ਪ੍ਰਭੂ ਪਿਆਰੇ ਦੇ ਦਰਸ਼ਨ ਹੋਣੇ, ਇਹ ਵੀ ਪੂਰਬਲੇ ਕਰਮ ਉੱਤਮ ਹੋਣ ਤਾਂ ਪ੍ਰਾਪਤੀ ਹੁੰਦੀ ਹੈ। ਅੱਜ ਅਜਾ ਮੱਲ ਦੇ ਪਾਸ ਪ੍ਰਭੂ ਪਿਆਰੇ ਚਲੇ ਗਏ ਨੇ ਉਧਾਰ ਕਰਨ ਵਾਸਤੇ। ਗੁਰਦੇਵ ਜੀ ਉਚਾਰਨ ਕਰਦੇ ਨੇ, ਅਜਾ ਮੱਲ ਪਾਪੀ ਜਗ ਜਾਣੈ, ਨਿਮਖ ਮਾਹੇ ਨਿਸਤਾਰਾ। ਨਿਮਖ ਮਾਹੇ ਨਿਸਤਾਰਾ, ਉਹਦਾ ਭਾਵ ਕੀ ਹੈ ਕਿ ਪ੍ਰਭੂ ਪਿਆਰਿਆਂ ਦੀ ਕਿਰਪਾ ਹੋਈ ਇੱਕ ਨਿਮਖ ਦੇ ਵਿੱਚ, ਜੋ ਸਭ ਤੋਂ ਵੱਡਾ ਵਿਕਾਰੀ, ਸਭ ਤੋਂ ਵੱਡਾ ਪਾਪੀ ਅਜਾ ਮੱਲ ਮੰਨਿਆ ਗਿਆ ਸੀ, ਉਹਦੀ ਵੀ ਕਲਿਆਣ ਹੋ ਗਈ, ਉਹਦਾ ਵੀ ਪਾਰ ਉਤਾਰਾ ਹੋ ਗਿਆ। ਕੁਝ ਮਹਾਂਪੁਰਖ ਅਜਾ ਮੱਲ ਦੇ ਪੂਰਬਲੇ ਸ਼ੁਭ ਭਾਗ ਚੰਗੇ ਜਾਗੇ ਨੇ ਕਿ ਅੱਜ ਜੰਗਲ ਦੇ ਵਿੱਚ ਅਜਾ ਮੱਲ ਦੇ ਘਰ ਗਏ ਨੇ। ਪੂਰਬ ਕਰਮ ਅੰਕੁਰ ਜਬ ਪ੍ਰਗਟੇ, ਤੋ ਭੇਟਿਓ ਪੁਰਖ ਰਸਕ ਬੈਰਾਗੀ। ਪੂਰਬਲੇ ਸ਼ੁਭ ਕਰਮ ਜਦੋਂ ਪ੍ਰਗਟ ਹੋਏ, ਕਿਸੇ ਪ੍ਰਭੂ ਪਿਆਰੇ ਦੇ ਦਰਸ਼ਨ ਹੋਏ, ਕੋਈ ਪ੍ਰਭੂ ਪਿਆਰਾ ਘਰ ਦੇ ਵਿੱਚ ਆਇਆ, ਉਸ ਪ੍ਰਭੂ ਪਿਆਰੇ ਨੇ ਚਰਨ ਪਾਏ ਨੇ ਅਜਾ ਮੱਲ ਪਾਪੀ ਦੇ ਘਰ ਦੇ ਵਿੱਚ, ਅਜਾ ਮੱਲ ਦੀ ਪਤਨੀ ਘਰ ਵਿੱਚ ਹੈ, ਅਜਾ ਮੱਲ ਦੀ ਪਤਨੀ ਨੇ ਜੋ ਉਹਦੇ ਕੋਲੋਂ ਸਰਿਆ ਸੇਵਾ ਕੀਤੀ ਹੈ, ਇੰਨੀ ਦੇਰ ਨੂੰ ਅਜਾ ਮੱਲ ਆ ਗਿਆ। ਹੈਰਾਨ ਹੈ, ਮੈਂ ਇਤਨਾ ਵੱਡਾ ਪਾਪੀ, ਮੈਂ ਇਤਨੇ ਵੱਡੇ ਗੁਨਾਹ ਕੀਤੇ ਕਿ ਉੱਚੀ ਕੁੱਲ ਵਿੱਚ ਮੇਰਾ ਜਨਮ ਸੀ, ਦੂਜਾ ਮੈਂ ਵੇਦਾਂ ਸ਼ਾਸਤਰਾਂ ਦਾ ਗਿਆਤਾ ਸੀ, ਉਹਨਾਂ ਦੀ ਕਥਾ ਸਿੱਖੀ ਸੀ ਅਤੇ ਕਥਾ ਕਰਿਆ ਕਰਦਾ ਸੀ, ਪਰੰਤੂ ਵਿਕਾਰੀ ਹੋ ਕੇ, ਪਾਪੀ ਹੋ ਕੇ, ਵਾਸ਼ਨਾ ਦੇ ਅਧੀਨ ਹੋ ਕੇ ਮੈਂ ਬਹੁਤ ਵੱਡਾ ਗੁਨਾਹ ਕੀਤਾ ਕਿ ਪਾਪੀਆਂ ਦੇ ਵਿੱਚ ਮੇਰਾ ਨਾਂ ਚਲੇ ਗਿਆ। ਅੱਜ ਮੇਰੇ ਪਾਪੀ ਦੇ ਘਰ ਦੇ ਵਿੱਚ ਪ੍ਰਭੂ ਪਿਆਰੇ ਪਰਮਾਤਮਾ ਦੇ ਭਗਤ ਆਏ ਨੇ। ਕਹਿੰਦੇ ਅਜਾ ਮਲ ਨੇ ਵੀ ਬੜੀ ਸੇਵਾ ਕੀਤੀ, ਅਤੇ ਜਿਹੜੇ ਪ੍ਰਭੂ ਪਿਆਰੇ ਹੁੰਦੇ ਨੇ ਨਾ, ਉਹ ਜਿਸ ਥਾਂ 'ਤੇ ਚਰਨ ਪਾਉਂਦੇ ਨੇ ਉਹਨਾਂ ਦੀ ਨਿਸ਼ਾਨੀ ਇਹੀ ਹੁੰਦੀ ਹੈ। ਜਿਵੇਂ ਗੁਰਦੇਵ ਜੀ ਉਚਾਰਨ ਕਰਦੇ ਨੇ, ਇਹ ਨਿਸ਼ਾਨੀ ਸਾਧ ਕੀ ਜਿਸ ਭੇਟ ਤਰੀ ਹੈ। ਪੂਰਨ ਪੁਰਸ਼ਾਂ ਦੀ ਇਹ ਨਿਸ਼ਾਨੀ ਹੁੰਦੀ ਹੈ, ਪ੍ਰਭੂ ਪਿਆਰਿਆਂ ਦੀ ਇਹ ਇੱਕ ਨਿਸ਼ਾਨੀ ਹੁੰਦੀ ਹੈ ਕਿ ਉਹਨਾਂ ਦੀ ਸੰਗਤ ਕਰਨ ਵਾਲਾ, ਉਹਨਾਂ ਨੂੰ ਮਿਲਣ ਵਾਲਾ ਵੀ ਤਰ ਜਾਂਦਾ ਹੈ, ਉਹਦਾ ਜੀਵਨ ਵੀ ਬਦਲ ਜਾਂਦਾ ਹੈ। ਅਜਾ ਮਲ ਦਾ ਮਨ ਪ੍ਰਭਾਵਿਤ ਹੋ ਰਿਹਾ ਹੈ ਅਤੇ ਮਹਾਂਪੁਰਖਾਂ ਨੇ ਬਚਨ ਕੀਤਾ, ਉਪਦੇਸ਼ ਦਿੱਤਾ, ਕਿਹਾ ਅਜਾ ਮਲ ਤੇਰੇ ਪੁੱਤਰ ਕਿੰਨੇ ਨੇ? ਕਹਿੰਦਾ ਪੰਜ। ਅਤੇ ਮਹਾਂਪੁਰਖ ਕਹਿੰਦੇ, ਹੁਣ ਜਿਹੜਾ ਛੇਵਾਂ ਪੁੱਤਰ ਹੋਵੇਗਾ ਨਾ, ਉਹਦਾ ਨਾਮ ਨਾਰਾਇਣ ਰੱਖੀ। ਕਹਿੰਦਾ ਸਤ ਬਚਨ, ਛੇਵਾਂ ਪੁੱਤਰ ਹੋਇਆ ਹੈ, ਛੇਵੇਂ ਪੁੱਤਰ ਦਾ ਨਾਂ ਨਾਰਾਇਣ ਰੱਖਿਆ ਹੈ। ਸਭ ਤੋਂ ਛੋਟੇ ਪੁੱਤਰ ਦੇ ਨਾਲ ਬੜਾ ਪਿਆਰ ਹੈ, ਮੋਹ ਹੈ। ਅੰਤ ਸਮਾਂ ਆ ਰਿਹਾ ਹੈ, ਕੀਤੇ ਹੋਏ ਜੀਵਨ ਦੇ ਵਿੱਚ ਗੁਨਾਹ ਜਮਾਂ ਦਾ ਰੂਪ ਧਾਰਨ ਕਰਕੇ ਡਰਾ ਰਹੇ ਨੇ, ਕੀਤੇ ਹੋਏ ਜੀਵਨ ਦੇ ਵਿੱਚ ਪਾਪ ਜਮਾਂ ਦਾ ਭਿਆਨਕ ਰੂਪ ਧਾਰਨ ਕਰਕੇ ਅੱਖਾਂ ਦੇ ਸਾਹਮਣੇ ਆ ਰਹੇ ਨੇ। ਜਦੋਂ ਉਹਨਾਂ ਜਮਾਂ ਨੂੰ ਅੱਖਾਂ ਦੇ ਸਾਹਮਣੇ ਦੇਖਦਾ ਏ ਅਤੇ ਆਪਣੇ ਪੁੱਤਰ ਨੂੰ ਆਵਾਜ਼ਾਂ ਮਾਰਦਾ ਏ, ਨਾਰਾਇਣ ਨਾਰਾਇਣ ਕਹਿ ਕੇ ਪੁਕਾਰਦਾ ਏ, ਜਦੋਂ ਨਾਰਾਇਣ ਨਾਰਾਇਣ ਕਹਿ ਕੇ ਪੁਕਾਰਦਾ ਏ, ਗੁਰਦੇਵ ਜੀ ਬਚਨ ਕਰਦੇ ਨੇ ਗੁਰਬਾਣੀ ਵਿੱਚ, ਸੁਣ ਕੈ ਜਮ ਕੈ ਦੂਤ ਨਾਏ ਤੇਰਾ ਛੱਡ ਜਾਹੇ। ਹੇ ਪਰਮਾਤਮਾ, ਅਜਾ ਮਲ ਵਰਗੇ ਪਾਪੀ ਦੇ ਮੂੰਹ ਦੇ ਵਿੱਚੋਂ ਜਦੋਂ ਜਮਦੂਤਾਂ ਨੇ ਤੇਰਾ ਨਾਮ ਸੁਣਿਆ, ਛੱਡ ਕੇ ਚਲੇ ਗਏ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਅਜਾ ਮਲ ਦੇ ਬਾਬਤ ਆਪਣੀ ਗੁਰਬਾਣੀ ਦੇ ਵਿੱਚ ਉਚਾਰਨ ਕਰਦੇ ਨੇ, ਕਹਿੰਦੇ ਨੇ, ਸੁਣਤ ਨਾਮ ਗੋਬਿੰਦ ਕਾ ਛੋਟ ਗਏ ਜਮਦੂਤ, ਆਏ ਰੱਸ਼ਿਆ ਕਰਨ ਤਿਸ ਸੁਰਗਨ ਸਾਧ ਪੁਰਹੂਤ। ਗੋਬਿੰਦ ਪਰਮਾਤਮਾ ਦਾ ਜਦੋਂ ਨਾਮ ਸੁਣਿਆ ਅਜਾ ਮਲ ਦੇ ਕੋਲੋਂ, ਅਤੇ ਜਮਦੂਤ ਛੱਡ ਕੇ ਚਲੇ ਗਏ। ਕਾਰਨ ਕਿ ਪ੍ਰਭੂ ਪਿਆਰਿਆਂ ਦੀ ਸੰਗਤ ਹੋਈ ਹੈ। ਪ੍ਰਭੂ ਪਿਆਰਿਆਂ ਨੇ ਇੱਕ ਜੁਗਤੀ ਦੱਸੀ ਹੈ, ਉਸ ਜੁਗਤੀ ਦੇ ਨਾਲ ਜਦੋਂ ਨਾਰਾਇਣ ਕਹਿਆ ਹੈ, ਪਰਮਾਤਮਾ ਦਾ ਨਾਮ ਲਿਆ ਹੈ, ਜੋ ਵਿਕਾਰਾਂ ਦੀ ਦਲਦਲ ਦੇ ਵਿੱਚ ਡਿੱਗਿਆ ਹੋਇਆ ਮਨੁੱਖ ਸੀ, ਉਹ ਵੀ ਤਰ ਗਿਆ। ਸੋ ਗੁਰੂ ਪਿਆਰ ਵਾਲਿਓ, ਇਹ ਸੀ ਅੱਜ ਦੀ ਵਿਚਾਰ। ਇਹ ਜੋ ਕਾਮ ਵਾਸ਼ਨਾ ਸਭ ਤੋਂ ਖਤਰਨਾਕ ਅਤੇ ਸਭ ਤੋਂ ਬੜੀ ਵਿਕਾਰ ਹੈ, ਜਿਸ ਦੀ ਦਲਦਲ ਦੇ ਵਿੱਚ ਇੱਕ ਵਾਰ ਮਨੁੱਖ ਗਿਆ, ਦੁਬਾਰਾ ਵਾਪਸ ਨਹੀਂ ਆਇਆ, ਜਿਸ ਦੇ ਬਾਰੇ ਖੁੱਲ੍ਹ ਕੇ ਵਿਚਾਰ ਵੀ ਕਿਸੇ ਨੇ ਨਹੀਂ ਕੀਤੀ। ਗੁਰੂ ਕਿਰਪਾ ਕਰੇ ਆਪਾਂ ਇਸ ਵਾਸ਼ਨਾ ਤੋਂ ਬਚੀਏ। ਇਸ ਵਾਸ਼ਨਾ ਨੂੰ ਭੋਗ ਦੇ ਰੂਪ ਵਿੱਚ ਨਹੀਂ, ਇਸ ਕਰਮ ਨੂੰ ਯੋਗ ਦੇ ਰੂਪ ਵਿੱਚ ਵਰਤੀਏ। ਜਿਵੇਂ ਗੁਰਦੇਵ ਜੀ ਨੇ ਬਚਨ ਕੀਤਾ ਸੀ, ਗ੍ਰਿਸਤ ਉਦਾਸੀ ਸੋ ਪਰਵਾਨ, ਏਕਾ ਨਾਰੀ ਸਦਾ ਜਤੀ, ਪਰ ਨਾਰੀ ਧੀ ਭੈਣ ਬਖਾਣੈ। ਗੁਰਦੇਵ ਜੀ ਦਾ ਇਹ ਪਵਿੱਤਰ ਉਪਦੇਸ਼ ਆਪਣੇ ਹਿਰਦੇ ਵਿੱਚ ਵਸਾਈਏ, ਤਾਂ ਕਿ ਜੋ ਸਾਡੇ ਜੀਵਨ ਦਾ ਅਸਲੀ ਮਕਸਦ ਹੈ, ਮਨੋਰਥ ਹੈ, ਉਹ ਪੂਰਾ ਹੋ ਜਾਵੇ। ਇਤਨਾ ਕੁਝ ਕਹਿੰਦਿਆਂ ਦਾਸ ਖਿਮਾ ਦਾ ਜਾਚਕ ਹੈ, ਵਿਚਾਰ ਕਰਦਿਆਂ ਕੋਲੋਂ, ਗੁਰ ਇਤਿਹਾਸ ਦੇ ਕੁਝ ਅੰਸ਼ ਕਹਿੰਦਿਆਂ ਕੋਲੋਂ, ਬੇਅੰਤ ਤਰ੍ਹਾਂ ਦੀਆਂ ਭੁੱਲਾਂ ਗਲਤੀਆਂ ਹੋਈਆਂ, ਸਤ ਸੰਗਤ ਬਖਸ਼ਣ ਯੋਗ ਹੈ, ਸਤਿਗੁਰੂ ਜੀ ਬਖਸ਼ਿੰਦ ਪਿਤਾ ਬਖਸ਼ਣ ਯੋਗ ਨੇ ਬਖਸ਼ ਲੈਣਾ। ਚੰਗੀਆਂ ਗੱਲਾਂ ਨੂੰ ਹਿਰਦੇ ਦੇ ਧਾਰਨੀ ਬਣਾਈਏ, ਤਾਂ ਕਿ ਆਪਾਂ ਇਹ ਲੋਕ ਸੁਖੀਏ ਅਤੇ ਪਰਲੋਕ ਸੁਹੇਲੇ ਹੋਣਾ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।